ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ, ਸਲੋਕ। ਉਦਮ ਕਰੋ ਵਡਭਾਗੀ ਹੋ, ਸਿਮਰਹੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਭਰਮ ਜਾਏ। ਉਦਮ ਕਰੋ ਵਡਭਾਗੀ ਹੋ, ਸਿਮਰਹੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਭਰਮ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਅਪਾਰ ਕਿਰਪਾ ਦੇ ਨਾਲ ਨਿਤਨੇਮ ਅਨੁਸਾਰ ਸਤਸੰਗਤ ਦਾ ਮੋਲਕ ਸਮਾਂ ਪ੍ਰਾਪਤ ਹੋਇਆ ਹੈ। ਆਪ ਜੋ ਮਾਈ ਭਾਈ ਗੁਰਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਤੁਹਾਡੇ ਵਾਸਤੇ ਸਤਿਗੁਰਾਂ ਦੀ ਬਾਣੀ ਵਿੱਚ ਬਚਨ ਲਿਖੇ ਨੇ, ਬੜੀ ਉਪਮਾ ਬੜਾ ਪਿਆਰ ਸਤਿਕਾਰ ਗੁਰੂ ਜੀ ਤੁਹਾਨੂੰ ਬਖਸ਼ਦੇ ਨੇ। ਜਿੰਨੇ ਵੀ ਮਾਈ ਭਾਈ ਤੁਸੀਂ ਗੁਰੂ ਦੇ ਚਰਨਾਂ ਵਿੱਚ ਪੁੱਜੇ ਹੋ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਥਾ ਸਰਵਣ ਕਰਦੇ ਹੋ, ਬਚਨ ਹੈ ਸਦ ਬਲਿਹਾਰੀ ਤਿਨਾਂ ਜੇ ਸੁਣਤੇ ਹਰ ਕਥਾ। ਸਦ ਸ਼ਬਦ ਤਿੰਨ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ। ਜਦ ਪੰਜਾਬੀ ਵਿੱਚ ਸਦ ਲਿਖੀਏ ਦਾ ਅਰਥ ਹੈ ਸਦਾ ਹਮੇਸ਼ਾ, ਹਿੰਦੀ ਵਿੱਚ ਸਦ ਆਜਵੇ ਦਾ ਅਰਥ ਹੋ ਜਾਂਦਾ ਸੁਨੇਹਾ, ਰਾਮਕਲੀ ਸਦ ਸੁਨੇਹਾ। ਫਾਰਸੀ ਵਿੱਚ ਸਦ ਲਿਖ ਦੀਏ ਦਾ ਨਾਮ ਹੋ ਜਾਂਦਾ ਇੱਕ ਸੌ। ਫਾਰਸੀ ਵਿੱਚ ਜੇ ਸੌ ਲਿਖਣਾ ਹੋਵੇ ਸਦ ਤੇ ਸੱਤ ਲਿਖਿਆ ਜਾਂਦਾ। ਸਦ ਦਾ ਅਰਥ ਫਾਰਸੀ ਵਿੱਚ ਸੌ ਹੈ, ਸੱਤ ਦਾ ਵੀ ਸੌ ਹੈ। ਸੱਤ ਲੋਜ ਉੱਥੇ ਸੱਤ ਦਾ ਅਰਥ ਸੌ ਹੈ, ਜਿਹੜਾ ਦਰਿਆ ਹੈ ਆਪਣੇ ਪੰਜਾਬ ਵਿੱਚ ਸੱਤ। ਗੁਰੂ ਮਹਾਰਾਜ ਕਹਿੰਦੇ ਮੈਂ ਸੌ ਸੌ ਵਾਰ ਮੈਂ ਸਦਾ ਸਦਾ ਹੀ ਉਹਨਾਂ ਤੋਂ ਬਲਿਹਾਰ ਜਾਂਦੇ ਜੋ ਆਪਣੇ ਗੁਰੂ ਦੀ ਗੱਲ ਸੁਣਦੇ ਨੇ। ਤੁਹਾਡੇ ਬਾਬਤ ਬਚਨ ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ। ਤੇ ਆ ਕੇ ਆਪਾਂ ਨੇ ਨਮਸਕਾਰ ਕੀਤੀ ਹੈ, ਤੁਸੀਂ ਸਾਰੇ ਨੇ ਦਾਸ ਨੇ ਨਮਸਕਾਰ ਕੀਤੀ, ਤੁਹਾਨੂੰ ਹਰਦੇਵ ਸਿੰਘ ਦਿਖਿਆ, ਦਿੱਲੀ ਵਾਲੇ ਭਾਈ ਸਾਹਿਬ ਗੁਰੂ ਕੇ ਕੀਰਤਨੀ ਹੈ, ਇਹ ਮੱਥਾ ਟੇਕਣਗੇ, ਤੁਹਾਨੂੰ ਦਿੱਲੀ ਵਾਲੇ ਦੇਖਣਗੇ, ਸਾਡੇ ਸਤਿਕਾਰਯੋਗ ਭਾਈ ਸਾਹਿਬ ਬੈਠੇ ਨੇ। ਭਾਵ ਜੋ ਮੱਥਾ ਟੇਕਦੇ ਤੁਹਾਨੂੰ ਉਹੀ ਦਿਖਦੇ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਗੁਰੂ ਨੂੰ ਉਹ ਕੀ ਦਿਖਦਾ। ਆਪਾਂ ਨੂੰ ਤਾਂ ਉਹੀ ਬੰਦਾ ਦਿਖਦਾ ਜਿਹੜਾ ਮੱਥਾ ਟੇਕਦਾ। ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ। ਪ੍ਰਧਾਨ ਵੀ ਕੱਲਾ ਨਹੀਂ ਲਿਖਿਆ, ਪੂਰਾ ਪ੍ਰਧਾਨ ਹੁੰਦਾ ਕਿਸੇ ਪਿੰਡ ਦਾ ਹੋਵੇ, ਕਮੇਟੀ ਦਾ, ਦੇਸ਼ ਦਾ, ਸਭ ਤੋਂ ਵੱਡੀ ਪਦਵੀ ਪ੍ਰਧਾਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਮੈਨੂੰ ਉਹ ਸਭ ਤੋਂ ਵੱਡੇ ਦਿਖਦੇ ਨੇ। ਪ੍ਰਧਾਨ ਦਿਖਦੇ ਨੇ ਜੋ ਆਪਣਾ ਮੱਥਾ ਗੁਰੂ ਦੇ ਚਰਨਾਂ ਵਿੱਚ ਰੱਖਦੇ, ਪੂਰੇ ਤੇ ਪ੍ਰਧਾਨ। ਇੱਥੇ ਪਤਾ ਹੀ ਹੈ ਤੁਹਾਨੂੰ ਗੁਰਮੁਖ ਪਿਆਰਿਓ, ਪਹਿਲਾਂ ਤਾਂ ਪ੍ਰਧਾਨ ਬਣਨ ਖਾਤਰ ਡਾਂਗ ਖੜਕਦੀ ਹੈ, ਤਿੰਨ ਮਹੀਨੇ ਬਾਅਦ ਉਹਨੂੰ ਹਟਾਉਣ ਖਾਤਰ ਖੜਕਦੀ ਹੈ ਕੋ ਸਤਨਾਮ, ਇੰਨੀ ਵੀ ਹੁਣ ਬਣ ਗਿਆ ਬਣਿਆ ਰਹਿਣ ਤੋਂ ਕਹਿੰਦੇ ਛੇਤੀ ਹਟਾਓ। ਫਿਰ ਕਿੰਨਾ ਝੂਠ ਬੋਲਣਾ ਪੈਂਦਾ, ਪੈਸੇ ਖਰਚਣੇ ਪੈਂਦੇ, ਮਿਹਨਤਾਂ ਕਰਨੀਆਂ ਪੈਂਦੀਆਂ। ਸਾਨੂੰ ਤੁਹਾਨੂੰ ਕਿੰਨਾ ਮਹਾਰਾਜ ਨੇ ਰਿਲੈਕਸ ਦਿੱਤਾ, ਰੱਖ ਦੋ ਆਪਣਾ ਮੱਥਾ ਗੁਰੂ ਦੇ ਚਰਨਾਂ ਵਿੱਚ, ਸਤਿਗੁਰਾਂ ਦੀ ਨਜ਼ਰ ਵਿੱਚ ਸਭ ਤੋਂ ਵੱਡੇ ਬਣ ਜਾਓ। ਬਹੁਤ ਉਪਮਾ ਤੁਹਾਡੀ ਸਤਿਗੁਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ, ਅਗਾਧ ਬੋਧ ਹੈ, ਅਗੰਮ ਅਗੋਚਰ ਹੈ। ਸਵੇਰੇ ਵੀ ਬਚਨ ਆਇਆ ਸੀ, ਧਰਤੀ ਪਾਣੀ ਪਰਵਤ ਪਹਾੜ ਕਿਉਂ ਕੰਡੇ ਤੋਲੇ ਸੁਨਿਆਰ। ਤੁਹਾਡੇ ਸੁਨਿਆਰ ਵੀਰ ਜੀਲਰਸ ਦੀਆਂ ਦੁਕਾਨਾਂ ਨੇ, ਉਹਦੇ ਕੋਲ ਕੰਢੀ ਹੁੰਦੀ ਹੈ ਤੁਰਨ ਵਾਲੀ, ਕੋਈ ਜਾ ਕੇ ਤੁਹਾਡੇ ਚੋਂ ਕਹੋ ਇਹ ਪਹਾੜ ਤੋਲ ਇਹਦੇ ਨਾਲ, ਧਰਤੀ ਨੂੰ ਤੋਲ, ਸਮੁੰਦਰ ਨੂੰ ਤੋਲ, ਉਹਦੇ ਬਸ ਦੀ ਗੱਲ ਨਹੀਂ ਹੈ। ਉਹ ਕੀ ਕਰ ਸਕਦੀ ਹੈ? ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇਹ ਪੁੱਛਿਆ। ਉਹ ਤਾਂ ਰਤੀਆਂ ਤੋਲ ਹੈ, ਸਤਿਗੁਰਾਂ ਦੀ ਬਾਣੀ ਧਰਤੀ ਪਾਣੀ ਪਰਵਤ ਪਹਾੜ ਹੈ, ਸਾਡੀ ਬੁੱਧੀ ਸੁਨਿਆਰ ਦੀ ਕੰਢੀ ਹੈ। ਅੱਜ ਕੇ ਆਖੋ ਕਿੱਥੇ ਤੋਲਾਂਗੇ, ਕਿੱਥੇ ਆਪਾਂ ਵਿਚਾਰ ਕਰਾਂਗੇ? ਪਰ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼, ਤੁਹਾਡੀ ਨਜ਼ਰ ਸੰਗਤ ਦੀ, ਬਚਨ ਚੱਲ ਰਹੇ ਨੇ ਆਸਾ ਰਾਗ ਦੇ ਛੰਤਾਂ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਮਹਾਨ ਸ਼ਹੀਦੀ ਗੁਰਪੁਰਬ ਆ ਰਿਹਾ ਹੈ। ਉਦਮ ਕਰੋ ਵਡਭਾਗੀ ਹੋ, ਕਾਹਦਾ ਉਦਮ ਕਰੋ? ਸਿਮਰਨ ਦਾ, ਉਹਨੂੰ ਯਾਦ ਕਰਨ ਦਾ ਉਦਮ ਕਰੋ। ਇਹ ਆਪ ਨਹੀਂ ਹੁੰਦਾ, ਤੁਸੀਂ ਵੇਖਿਆ ਹੀ ਹੈ, ਕਈ ਵਾਰ ਜੀ ਵੀ ਕਰਦਾ ਹੁੰਦਾ ਅੰਮ੍ਰਿਤ ਵੇਲੇ ਉੱਠਣ ਨੂੰ ਉੱਠ ਨਹੀਂ ਹੁੰਦਾ, ਜੀ ਵੀ ਕਰਦਾ ਹੁੰਦਾ ਬਾਣੀ ਪੜ੍ਹਨ ਨੂੰ ਪੜ੍ਹ ਨਹੀਂ ਹੁੰਦੀ। ਉਹਦਾ ਕਾਰਨ ਹੈ, ਫਿਰ ਪ੍ਰੇਰਨਾ ਹੈ। ਜਿੱਦਣ ਤੁਹਾਡਾ ਭੋਜਨ ਛਕਣ ਨੂੰ ਜੀ ਨਾ ਕਰੇ, ਸਮਝੋ ਤਨ ਰੋਗੀ ਹੈ। ਜਿੱਦਣ ਭਜਨ ਕਰਨ ਨੂੰ ਨਾ ਕਰੇ, ਸਮਝ ਲਓ ਮਨ ਰੋਗੀ। ਤਨ ਖਰਾਬ ਹੋਵੇ, ਰੋਟੀ ਚੰਗੀ ਨਹੀਂ ਲੱਗਦੀ, ਭੋਜਨ ਮਨ ਵਿੱਚ ਖਰਾਬੀ ਹੋਵੇ ਤੇ ਭਜਨ ਚੰਗਾ ਨਹੀਂ ਲੱਗਦਾ, ਸਤਸੰਗਤ ਚੰਗੀ ਨਹੀਂ ਲੱਗਦੀ। ਉੱਥੇ ਉਦਮ ਤੇ ਅਗਲੇ ਬਚਨ ਤੁਸੀਂ ਕੱਲ ਸੁਣੇ, ਜਿਸ ਸਿਮਰਤ ਸਭ ਦੁੱਖ ਮਿਟੇ। ਬਹੁ ਬਚਨ ਸਾਰੇ ਹੀ ਕੱਲ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਦੁੱਖ ਦਾ ਬੀਜ ਹੈ ਭੁੱਖ, ਅਜੋ ਤੋਂ ਗਾਂ ਭੁੱਖ ਦਾ ਬੀਜ ਕਿਹਾ ਹੈ। ਦੁੱਖ ਤੇ ਭੁੱਖ ਸ਼ੁਰੂ ਕਿੱਥੋਂ ਹੋਣਗੇ? ਹੁਣ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਵਰਤਦੇ ਨੇ, ਪਿਆਰ ਨਾਲ ਸਰਵਣ ਕਰੋ ਪਿਛਲੀ ਤੁਕ।
ਨਾਨਕ ਜਿਸ ਸਿਮਰਤ ਸਭ ਸੁੱਖ ਹੋਵੇ, ਦੁੱਖ ਦਰਦ ਭ੍ਰਮ ਜਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਨਾਨਕ ਦੇਵ ਜੀ ਨੂੰ ਸਾਖੀ ਬਣਾ ਕੇ ਸਾਕਸ਼ਾਤ ਬਚਨ ਕਰਦੇ ਨੇ, ਭਾਈ ਦੇ ਉਦਮ ਕਰਕੇ ਸਿਮਰਨ ਕਰੋਗੇ, ਉਹਨੂੰ ਯਾਦ ਰੱਖੋਗੇ, ਦੁੱਖ ਨਹੀਂ ਹੋਣਗੇ, ਦੂਰ ਹੋ ਜਾਣਗੇ, ਦੁੱਖ ਦਰਦ ਭਰਮ ਜਾਏ। ਤਿੰਨ ਸ਼ਬਦ ਆਏ ਨੇ ਹੁਣ, ਕੱਲ ਸਭ ਸੁੱਖ ਹੋਵੇ ਦੀ ਗੱਲ ਆਪ ਜੀ ਨੇ ਸਰਵਣ ਕਰ ਲਈ। ਜੇ ਉਹ ਯਾਦ ਹੈ ਫਿਰ ਨਾ ਦੁੱਖ ਨਾ ਦਰਦ ਨਾ ਭਰਮ। ਅੱਜ ਕੱਲ ਦੇ ਨਾਸਤਕ ਇੱਕ ਸਵਾਲ ਕਰਦੇ ਨੇ ਕਿ ਬਾਣੀ ਕਹਿ ਰਹੀ ਹੈ ਸਭ ਦੇ ਨਾਲ ਵਾਹਿਗੁਰੂ ਹੈ, ਸਭ ਦੇ ਘੱਟ ਅੰਦਰ ਵਾਹਿਗੁਰੂ ਹੈ, ਘੱਟ ਘੱਟ ਮੈਂ ਹਰ ਜੂ ਬਸ ਹੈ। ਤੇ ਉਹ ਸਵਾਲ ਕਰਦੇ ਨੇ ਜੇ ਵਾਹਿਗੁਰੂ ਨਾਲ ਹੈ ਬੰਦਾ ਦੁਖੀ ਕਿਉਂ ਹੈ? ਉਹ ਤਾਂ ਸੁੱਖਾਂ ਦਾ ਸਮੁੰਦਰ ਹੈ, ਉਹ ਤਾਂ ਕਿਰਪਾ ਦਾ ਨਿਧਾਨ ਹੈ, ਖਜ਼ਾਨੇ। ਵਾਹਿਗੁਰੂ ਨਾਲ ਹੈ ਤੇ ਦੁੱਖ ਕਿਉਂ? ਇੱਥੇ ਹੁਣ ਆ ਜਾਓ ਸਿਮਰਤ ਯਾਦ, ਉਹਦਾ ਜਵਾਬ ਭਗਤ ਰਵਿਦਾਸ ਮਹਾਰਾਜ ਜੀ ਬਾਣੀ ਵਿੱਚ ਦਿੰਦੇ ਨੇ ਕਿ ਨਰਪਤੇ ਇੱਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ, ਅਛਤ ਨਹੀਂ ਆਛਤ ਰਾਜ, ਵਿਚਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਇੱਕ ਬਾਦਸ਼ਾਹ ਰਾਤ ਨੂੰ ਸੌਂ ਗਏ ਆਪਣੇ ਸਿੰਘਾਸਣ ਤੇ, ਸੁਪਨਾ ਆਇਆ ਭਿਖਾਰੀ ਬਣ ਗਿਆ। ਸਮਝਿਓ ਇਹ ਭੁੱਲ ਗਿਆ ਕਿ ਮੈਂ ਬਾਦਸ਼ਾਹ, ਉਹਨੂੰ ਬਾਦਸ਼ਾਹੀ ਭੁੱਲ ਗਈ ਕਿ ਮੇਰੇ ਕੋਲ ਨਹੀਂ ਹੈ। ਤਾਂ ਹੀ ਭਿਖਾਰੀ ਬਣਿਆ। ਸੁਪਨੇ ਵਿੱਚ ਭਿਖਾਰੀ ਮੰਗਦਾ ਫਿਰਦਾ, ਭਿਖਾਰੀਆਂ ਦੀ ਹਾਲਤ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਹੈ। ਸਭ ਆਪਾਂ ਨਫ਼ਰਤ ਕਰਦੇ ਹਾਂ, ਬੁਰਾ ਭਰਾ ਬੋਲਦੇ ਹਾਂ, ਦੇਖ ਕੇ ਖੜਾ ਹੋਵੇ ਆਪਾਂ ਪਾਸੇ ਨੂੰ ਜਾਵਾਂਗੇ। ਹੋਰ ਦੀ ਤਾਂ ਗੱਲ ਛੱਡੋ, ਕੁੜਮ ਵੀ ਕਹਿ ਕੇ ਮੰਗ ਲਵੇ ਉਹ ਵੀ ਚੰਗਾ ਨੀ ਲੱਗਦਾ, ਕੋਈ ਸਾਧਨਾ ਭਿਖਾਰੀ ਤਾਂ ਕੀ, ਉਹ ਤੋਂ ਵੀ ਨਫ਼ਰਤ ਕਰੋਂਗੇ। ਇਹ ਨਫ਼ਰਤ ਕਿਉਂ ਕਰਦੇ ਹੋ ਤੁਸੀਂ? ਕਾਰਨ ਤੋਂ ਬਿਨਾਂ ਕਾਰਜ ਨੀ ਪੈਦਾ ਹੋਇਆ ਕਰਦਾ। ਕਿਉਂ ਭਿਖਾਰੀਆਂ ਤੋਂ ਨਫ਼ਰਤ ਕਰਦੇ ਹੋ ਤੁਸੀਂ? ਤੁਸੀਂ ਆਪਣੇ ਆਪ ਨੂੰ ਦਾਨੀ ਸਮਝਦੇ ਹੋ। ਇਹ ਭੀਖ ਮੰਗਦਾ ਮੈਂ ਦਾਨੀ ਹੈ, ਇਹ ਗਰੀਬ ਹੈ ਮੈਂ ਅਮੀਰ ਹੈ, ਕਿਤੇ ਆਪਣੇ ਅੰਦਰ ਨਿਗਾਹ ਮਾਰੋ, ਆਪਾਂ ਤੋਂ ਵੱਡਾ ਭਿਖਾਰੀ ਕੋਈ ਲੱਭਣਾ ਹੀ ਨਹੀਂ ਦੁਨੀਆ ਚ। ਇਹ ਭਿਖਾਰੀ ਤੇ ਕੋਈ ਸ਼ਨੀ ਦੇਵਤਾ ਮੰਗਦੇ ਨੇ, ਕੋਈ ਮੰਗਲ ਮੰਗਦੇ ਨੇ, ਕੋਈ ਸੰਗਰਾਂਦ, ਕੋਈ ਮੱਸਿਆ। 10 ਸੈਂਟ ਦੇ ਦੋ, ਡਾਲਰ ਦੇ ਦੋ, 100 ਅਸ਼ੀਰਵਾਦ ਦੇ ਕੇ ਜਾਣਗੇ। ਮੰਗਦੇ ਨੇ ਨਾ ਇਸ ਦਿਨ ਵਿੱਚ ਇੱਕ ਵਾਰ, ਆਪਾਂ ਸੁੱਤੇ ਪਏ ਵੀ ਮੰਗਦੇ ਹੀ ਰਹਿੰਦੇ ਹਾਂ। ਕੋਈ ਸਤਨਾਮ, ਕੋਈ ਪਾਲੇ ਆਦ ਕਰੋ ਵੀ ਮੰਗਣ ਤੋਂ ਬਿਨਾਂ ਲੰਘਿਆ ਤੁਹਾਡਾ। ਤੁਹਾਡੇ ਮੈਂ ਚਰਨ ਧੋਣ ਨੂੰ ਤਿਆਰ ਹੈ, ਜਿਹੜਾ ਮੰਨ ਜਾਵੇ ਕਿ ਮੈਂ ਗੁਰਦੁਆਰੇ ਸਾਹਿਬ ਆ ਕੇ ਅੱਜ ਕੁਝ ਮੰਗਿਆ ਨਹੀਂ। ਇੱਕ ਦਿਨ ਵਿੱਚ 100 ਵਾਰ ਜਾਓ, 1000 ਵਾਰ ਮੰਗੋਗੇ। ਕਦੇ ਹੈ ਦਿਨ ਐਸਾ ਆਇਆ ਕਿਹਾ ਹੋਵੇ ਵੀ ਵਾਹਿਗੁਰੂ ਤਾਂ ਬਹੁਤ ਕੁਝ ਦੇਰ ਤਾਂ ਮੈਨੂੰ ਲੋੜ ਨੀ, ਜ਼ਿੰਦਗੀ ਲੰਘ ਜਾਣੀ। ਨਾਲੇ ਦਿੱਤਾ ਹੈ, ਝੂਠ ਨਹੀਂ ਹੈ। ਮਨੁੱਖ ਜਨਮੇ ਦੇਤਾ, ਬਾਕੀ ਕੀ ਲੈ ਗਿਆ? ਫਿਰ ਗੁਰਸਿੱਖਾਂ ਦੇ ਘਰ ਜਨਮ, ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ, ਅੰਮ੍ਰਿਤ ਵਰਗੀ ਦਾਤ ਨਹੀਂ, ਆਪਾਂ ਮੰਨੀਏ ਨੀ। ਦਿੱਤਾ ਸਭ ਕੁਝ ਹੈ, ਫੇਰ ਵੀ ਨੀ ਕਦੇ ਕਿਹਾ ਕਿ ਤੂੰ ਬਹੁਤ ਕੁਝ ਦਿੱਤਾ। 10 ਵਾਰ ਆਉਂਗੇ ਵੀ ਮੰਗਾ। ਕਿਉਂ? ਸੱਚੇ ਪਾਤਸ਼ਾਹ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੀ ਦਿੰਦਾ? ਅੱਜ ਖੇ ਰੱਖੋ ਸਤਨਾਮ, ਤੇਰਾ ਪਿਛਲਾ ਕਾਹਦਾ ਪੀਤਾ, ਤੂੰ ਹੁਣ ਦੀ ਗੱਲ ਕਰ। ਇਹ ਜਿਹੜੇ ਭਿਖਾਰੀ ਹੈ, ਭੀਖ ਮੰਗਦੇ ਹੈ, ਇਹਨਾਂ ਦਾ ਮੰਗਣਾ ਹੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵਾਹਿਗੁਰੂ ਨੇ ਕੁਝ ਦਿੱਤਾ ਨਹੀਂ, ਮੰਗ ਮੰਗ ਕੇ ਖਾਂ। ਪਰ ਜਿਹੜੇ ਦਿੱਤੇ ਤੋਂ ਵੀ ਮੰਗਣ ਤੋਂ ਨਹੀਂ ਹਟਦੇ, ਜੇ ਘਰ ਹੁੰਦੇ ਮੰਗਣ ਜਾਈਏ ਫਿਰ ਔਲਾਂ ਮਿਲੇ। ਇਸ ਜਹਾਨ ਵਿੱਚ ਵੀ ਅੱਗੇ ਵੀ ਔਲਾਂਬੇ ਮਿਲਣਗੇ। ਤੈਨੂੰ ਤੇ ਦਿੱਤੇ ਬਹੁਤ ਕੁਝ ਹੈ, ਫਿਰ ਮੰਗਦਾ। ਭਿਖਾਰੀ ਦੀ ਬੁਰੀ ਹਾਲਤ, ਰਾਜਾ ਭਿਖਾਰੀ ਬਣ ਗਿਆ ਸੁਪਨੇ ਚ। ਬੜੇ ਲੋਕ ਬੁਰਾ ਭਲਾ ਬੋਲਦੇ ਨੇ, ਵਾਹਿਗੁਰੂ ਨਾਲ ਦੁਖੀ ਕਿਉਂ ਹੈ? ਰਾਜ ਨਾਲ ਬਾਦਸ਼ਾਹ ਹੈ, ਪਰ ਬਾਦਸ਼ਾਹ ਰਾਜ ਭੁੱਲ ਗਿਆ ਕਿ ਮੈਂ ਰਾਜਾ ਹਾਂ। ਸੁਪਨੇ ਨੇ ਭੁਲਾ ਦਿੱਤੀ ਹੈ ਬਾਦਸ਼ਾਹੀ, ਉਹ ਹੁਣ ਯਾਦ ਨਹੀਂ ਕਿ ਮੈਂ ਬਾਦਸ਼ਾਹ। ਆਪਾਂ ਵੀ ਦੁਖੀ ਤਾਂ ਹੀ ਹੈ ਤਾਂ ਨਾਲੇ ਆਪਾਂ ਭੁੱਲ ਗਏ ਕਿ ਨਾਲ ਹੈਗਾ ਅਖੋ। ਫਿਰ ਪਰਮੇਸ਼ਰ ਤੇ ਭੁੱਲਿਆ ਵਿਆਪਣ, ਉਹਦੀਆਂ ਫੌਜਾਂ ਸੀ, ਖਜ਼ਾਨਾ ਸੀ, ਰਾਣੀਆਂ ਸੀ, ਮਹਿਲ ਸੀ, ਸਿਵਨੇ ਚਾਂਦੀ ਦੇ ਗਹਿਣੇ ਨਾਲ ਲੱਦਿਆ ਹੋਇਆ, ਪਰ ਭੁੱਲ ਗਿਆ ਕਿ ਮੇਰੇ ਕੋਲ ਹੈ। ਸੁਪਨੇ ਨੇ ਭੁਲਾ ਦਿੱਤਾ। ਆਪਾਂ ਨੂੰ ਵੀ ਇਹ ਜਗ ਸੁਪਨੇ ਨੇ ਭੁਲਾ ਦਿੱਤਾ, ਵਾਹਿਗੁਰੂ ਮੇਰੇ ਨਾਲ ਹੈ। ਉਹ ਨਾਲ ਹੈ ਤਾਂ ਫਿਰ ਦੁੱਖ ਦਰਦ ਭਰਮ ਜਦੋ ਜਾਗਰਤ ਅਵਸਥਾ ਵਿੱਚ ਆਇਆ, ਮੈਂ ਤਾਂ ਬਾਦਸ਼ਾਹ, ਬਾਦਸ਼ਾਹ ਹੀ ਮੇਰੇ ਕੋਲ, ਮੈਨੂੰ ਭਿਖਾਰੀ ਕਿੱਥੇ? ਜਦੇ ਦੁੱਖ ਵੀ ਉਹ ਸੰਸਾ ਭਰਮ ਵੀ ਗਿਆ ਸੁਪਨੇ ਦਾ, ਤੇ ਦੁੱਖ ਦਾ ਜਿਹੜਾ ਦਰਦ ਹੈ, ਜਿਸ ਦੁੱਖ ਵਿੱਚੋਂ ਦਰਦ ਹੀ ਨਾ ਹੋਵੇ ਉਹ ਦੁੱਖ ਹੀ ਨਹੀਂ ਹੁੰਦਾ। ਬੜੀ ਕੰਪਲੀਕੇਟਡ ਗੱਲ ਹੈ, ਦਰਦੇ ਨਹੀਂ ਤਾਂ ਦੁੱਖ ਕਾਹਦਾ? ਕੈਂਸਰ ਸਭ ਤੋਂ ਖਤਰਨਾਕ ਕਿਉਂ ਹੈ? ਕਈ ਸਾਲ ਬੰਦੇ ਦੇ ਅੰਦਰ ਪੁਨਰ ਹੁੰਦਾ ਰਹਿੰਦਾ, ਦਰਦ ਨਹੀਂ ਹੁੰਦਾ। ਕੈਂਸਰ ਦੀ ਬਿਮਾਰੀ ਡਾਕਟਰਾਂ ਨੇ ਸਿੱਧ ਕਰ ਦਿੱਤੀ ਹੈ, ਬੁਖਾਰ ਨਾਲੋਂ ਵੀ ਸਿਖਾਲੀ ਹੈ ਹਟਾਉਣੀ, ਟਾਈਫਾਇਡ ਤੋਂ ਵੀ ਸਿਖਾਲੀ ਹੈ। ਤੇ ਮਰਦੇ ਕਿਉਂ ਨੇ ਬੰਦੇ? ਇਹਦਾ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਹੈਗਾ ਰੱਖੋ ਸਭ। ਦੇਖੋ ਕਿੱਡਾ ਕੈਂਸਰ, ਇਹਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ 500 ਸਾਲ ਪਹਿਲਾਂ, ਇਹ ਪਤਾ ਨਹੀਂ ਲੱਗਦਾ, ਦਰਦ ਨਹੀਂ ਹੋਣਾ, ਅੰਦਰ ਹੋ ਰਿਹਾ, ਹੋਰ ਫਿਣਸੀ ਨਿਕਲੂ ਤੁਹਾਡੇ ਦਰਦ ਹੋਊਗਾ, ਇਹਦਾ ਦਰਦ ਨਹੀਂ ਹੈ। ਗਾਹਾਂ ਨੋਟ ਕਰ ਲਿਓ, ਜਿੱਦਣ ਦਰਦ ਹੋ ਗਿਆ ਮੁੜ ਕੇ ਹਟਣਾ ਨਹੀਂ, ਅਮਲ ਦੀਆਂ ਦਵਾਈਆਂ ਦੇਣਗੇ ਡਾਕਟਰ, ਮੁੜ ਕੇ ਨਾ ਹਟ ਗਿਆ। ਦਰਦ ਤੋਂ ਪਹਿਲਾਂ ਪਹਿਲਾਂ ਕਿੱਡਾ ਹੀ ਖਤਰਨਾਕ ਕੈਂਸਰ ਹੈ, ਉਹ ਇਲਾਜ ਹੋ ਸਕਦਾ, ਉਹਦਾ ਬਹੁਤ ਸੁਖਾਲਾ ਇਲਾਜ ਹੋ ਸਕਦਾ, ਪਰ ਪਤਾ ਹੀ ਨਹੀਂ ਲੱਗਦਾ ਉਹਦਾ ਮੈਨੂੰ ਹੈ। ਪਤਾ ਹੀ ਉਦੋਂ ਲੱਗਦਾ ਜਦੋਂ ਖਾਏ ਜਾਂਦਾ। ਫਿਰ ਉਹਨੂੰ ਮਾਲਕ ਕਹਿੰਦੇ, ਜਿੰਨਾ ਅੰਦਰ ਉਮਰ ਥਲ ਸੇਈ ਜਾਣਨ ਸੂਲੀਆਂ, ਉਮਰ ਥਲ ਕੈਂਸਰ ਦਾ ਫੋੜਾ, ਮੈਂ ਇਹਦੇ ਨੂੰ ਕਈ ਨਾਂ ਦਿੰਦੇ ਨੇ ਮਹਾਰਾਜ ਨੇ, ਉਮਰ ਥਲ ਜਿਹਦੇ ਅੰਦਰ ਹੁੰਦਾ ਹੈ ਨਾ, ਉਹਦੇ ਦਰਦ ਨੂੰ ਫਿਰ ਉਹੀ ਜਾਣਦਾ। ਅਸੀਂ ਭੁੱਲ ਗਏ ਹੈ ਨਾਲ, ਉਹ ਰਾਜਾ ਭੁੱਲ ਗਿਆ ਕਿ ਮੈਂ ਰਾਜੇ, ਅਸੀਂ ਵੀ ਵਾਹਿਗੁਰੂ ਨੂੰ ਭੁੱਲ ਗਏ ਹਾਂ। ਜਿੱਦਣ ਯਾਦ ਆ ਗਏ ਹਨ, ਦੁੱਖ ਦਰਦ ਭਰਮ ਜਾਏ, ਤੇ ਤਿੰਨ ਚੀਜ਼ਾਂ ਨੇ ਦੁੱਖ ਦੀ ਵਿਆਖਿਆ ਕੱਲ ਹੋਈ ਹੈ, ਦੁੱਖ ਤੇ ਦਰਦ। ਦੁੱਖ ਬਿਨਾਂ ਦਰਦ ਨਹੀਂ, ਦਰਦ ਬਿਨਾਂ ਦੁੱਖ ਨਹੀਂ। ਇੱਕ ਗੱਲ ਸਮਝਣ ਵਾਲੀ ਹੈ, ਭਰਮ ਇਹਦਾ ਦੁੱਖ ਬਹੁਤ ਜ਼ਿਆਦੇ ਹੈ, ਇਹਦਾ ਦਰਦ ਵੀ ਬਹੁਤ ਜ਼ਿਆਦੇ ਹੈ ਭਰਮ ਦਾ। ਇਹ ਤਾਂ ਸਕੇ ਪੁੱਤ ਤੇ ਭਰਮ ਪੈ ਜਵੇ ਵਸ ਗਏ ਆਏ, ਘਰ ਵਾਲੀ ਤੇ ਭਰਮ ਪੈ ਗਿਆ ਗਏ ਆਏ, ਭਰਾ ਤੇ ਪੈ ਗਿਆ ਗਏ ਆਏ, ਸ਼ੰਕਾ ਹੋ ਗਈ। ਸਾਨੂੰ ਕੀ ਭਰਮ ਹੈ ਕਿ ਮੈਂ ਤੇ ਕੁਝ ਮਾੜਾ ਕੰਮ ਕੀਤਾ ਨੀ, ਮੈਨੂੰ ਦੁੱਖ ਕਿਵੇਂ ਆ ਗਏ, ਮੈਂ ਤੇ ਕਿਸੇ ਦਾ ਕੁਝ ਵਿਗਾੜਿਆ ਨੀ, ਇਹ ਮੈਨੂੰ ਦੁੱਖ ਕਿਉਂ ਆ ਗਿਆ? ਇਹ ਹੈ ਭਰਮ ਸਾਡਾ। ਇਸ ਭਰਮ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਵਿਰਤ ਕਰੋ। ਪ੍ਰਮਾਣ ਦਿੱਤਾ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਤਾਂ ਕਈ ਵਾਰ ਪ੍ਰਮਾਣ ਦਿੱਤਾ, ਕਿਉਂਕਿ ਬਿਨਾਂ ਪ੍ਰਮਾਣ ਨਾ ਸਿੱਧੇ, ਪ੍ਰਮਾਣ ਤੋਂ ਬਿਨਾਂ ਸਿੱਧੀ ਨਹੀਂ ਹੁੰਦੀ ਕਿਸੇ ਚੀਜ਼ ਦੀ। ਪ੍ਰਮਾਣ ਕਹਿ ਲਓ ਗਵਾਹੀ, ਕਿੱਡਾ ਵੱਡਾ ਕੇਸ ਹੋਵੇ, ਜੱਜ ਵੀ ਜਾਣਦੇ ਨੇ ਕਤਲ ਕੀਤਾ, ਵਕੀਲ ਵੀ ਜਾਣਦੇ ਨੇ ਕਤਲ ਕੀਤਾ, ਪਰ ਗਵਾਹੀ ਤੇ ਬਿਨਾਂ ਫੈਸਲਾ ਨਹੀਂ ਦਊਗਾ। ਜਦ ਤੱਕ ਸਿੱਧ ਨਹੀਂ, ਗਵਾਹੀ ਨਹੀਂ ਹੋਊਗੀ। ਇਸੇ ਤਰ੍ਹਾਂ ਬਾਣੀ ਵਿੱਚ ਪ੍ਰਮਾਣ ਦਿੱਤੇ ਗਏ ਨੇ ਸਿੱਧ ਕਰਨ ਵਾਸਤੇ, ਉਹ ਗੁਰਬਾਣੀ ਦਾ ਆਧਾਰ ਨਹੀਂ, ਪ੍ਰਮਾਣ ਹਨ। ਪ੍ਰਮਾਣ ਤੁਹਾਨੂੰ ਕਹਾਣੀ ਨਾਲ ਨਹੀਂ ਜੋੜਨਾ, ਭਰਮ ਕੀ ਹੈ ਸਾਨੂੰ ਕਿ ਕਿਉਂ ਹੋ ਗਿਆ ਮੇਰੇ ਨਾਲ, ਕਿਉਂ ਐਕਸੀਡੈਂਟ ਹੋ ਗਿਆ, ਕਿਉਂ ਕੈਂਸਰ ਹੋ ਗਿਆ ਮੈਨੂੰ, ਕਿਉਂ ਪੁੱਤਰ ਦੀ ਮੌਤ ਹੋ ਗਈ, ਕਿਉਂ ਦਰਦ ਹੋਏ ਮੈਨੂੰ, ਇਹ ਭਰਮ। ਇਹਦਾ ਭਰਮ ਇੱਕੋ ਪ੍ਰਮਾਣ ਲਓ ਸਮੇਂ ਦੇ ਵਿੱਚ, ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਅੰਦਰ ਸਵਾ ਦੁਸ਼ਾਸਨ ਹੈ, ਮਥੇ ਵਾਲ ਦਰੋਪਦੀ ਆਦੀ, ਮੱਥੇ ਪਾਠ ਨੀ ਭਾਈ, ਮਥੇ ਮੱਥੇ ਤੇ ਕਿਸੇ ਬੀਬੀ ਦੇ ਸਿੱਖ ਦੇ ਪਾਠ ਨਹੀਂ ਹੁੰਦੇ, ਮੱਥੇ ਤੇ ਤਾਂ ਡੰਗਰਾਂ ਦੇ ਵਾਲ ਹੁੰਦੇ ਹੈ। ਅੱਜ ਕਿਹ ਰੱਖੋ ਸਾਧਨਾ, ਮਥੇ ਇਹੀ ਬਚਨ ਤੁਸੀਂ ਗੁਰੂ ਗ੍ਰੰਥ ਸਾਹਿਬ 12 ਤੇ ਵਧੀਕ ਵਿੱਚ ਪੜ੍ਹੋ, ਨਾਨਕ ਜਿਉ ਮਥਨ ਵਧਾਣੀਆਂ, ਮਥਨ ਪਾਠ ਨਹੀਂ ਮਥਨ, ਤਿਉ ਮਥੇ ਧਰਮ ਰਾਏ, ਅਸੀਂ ਤਾਂ ਸਿੱਧੇ ਹੀ ਚੱਲਦੇ ਹਾਂ, ਤਿਉ ਮਥੇ ਧਰਮ ਰਾਏ, ਕਹਿੰਦੇ ਧਰਮ ਰਾਏ ਮਥੇ ਤੇ ਵਧਾਣੀ ਮਾਰਦਾ, ਸਾਡਾ ਤਾਂ ਹੁਣ ਰੱਬੇ ਰੱਖਾ। ਮਥਨ ਹੁੰਦਾ ਰਿੜਕਣਾ, ਜਿਵੇਂ ਵਧਾਣੀ ਦੁੱਧ ਨੂੰ ਰਿੜਕਦੀ ਹੈ, ਏਦਾਂ ਜਮ ਰਿੜਕਦੇ ਨੇ ਅੱਗ ਦੇ ਵਿੱਚ ਉਸ ਜੀਵ ਨੂੰ, ਮਥਨ ਵਧਾਣੀਆਂ ਤਿਉ ਮਥੇ ਧਰਮ ਰਾਏ। ਤਾਂ ਗੁਰਸਿੱਖ ਪਿਆਰਿਓ, ਮੱਥੇ ਵਾਲ, ਮੱਥੇ ਵਾਲ ਕਿਉਂ? ਬਾਹਾਂ ਤੋਂ ਫੜ ਕੇ ਨਹੀਂ ਲਿਆਂਦੀ, ਕੇਸਾਂ ਤੋਂ ਕੜੀਸ ਕੇ ਲਿਆਂਦੀ ਸੀ। ਜਿਹਦੀ ਬੇਇੱਜ਼ਤੀ ਕਰਨੀ ਹੋਵੇ ਏਦਾਂ ਹੀ ਕਰਨੀ ਹੁੰਦੀ ਹੈ, ਤੇ ਲਿਆਂਦੀ। ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬਾਂਧੀ, ਦੂਤਾਂ ਬਹੁ ਬਚਨ, ਸਿਪਾਹੀਆਂ ਨੂੰ ਕਹਿਤੇ ਦੇ ਵਸਤਰ ਤਾਰੋ, ਪੰਜ ਆਲੀ ਪੰਜਾਂ ਦੇ ਘਰ ਵਾਲੀ, ਪੰਜ ਪੰਜ ਆਲ ਘਰ, ਪੰਜਾਂ ਦੇ ਘਰ ਵਾਲੀ ਸੀ ਪੰਚਾਲੀ। ਜਦੋਂ ਲਿਆਂਦੀ ਹੁਕਮ ਕੀਤਾ ਦੇ ਵਸਤਰ ਤਾਰੋ, ਤੇ ਨਾਲ ਸ਼ਬਦ ਵਰਤਿਆ ਬਾਂਧੀ। ਹੁਣ ਸਿਪਾਹੀ ਦੇਖਣੇ ਤੇ ਪੰਜਾਂ ਦੀ ਮਹਾਰਾਣੀ ਹੈ, ਦੁਰਯੋਧਨ ਕਹਿੰਦਾ ਨਹੀਂ ਨਹੀਂ ਮੇਰੀ ਬਾਂਧੀ ਗੋਲੀ ਹੈ, ਅੱਜ ਕੇ ਆਖੋ ਸਾ। ਹੁਣ ਇਹਨੂੰ ਰਾਣੀ ਰੂਣੀ ਨਾ ਸਮਝੋ, ਜੂਏ ਵਿੱਚ ਜਿੱਤੀ ਹੋਈ ਗੋਲੀ। ਅੱਗੇ ਫਿਰ ਗੁਰਸਿੱਖ ਪਿਆਰਿਆ ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬਾਂਦੀ। ਜਦੋਂ ਇਹ ਕੰਮ ਸ਼ੁਰੂ ਹੋਣ ਲੱਗਿਆ ਨਾ, ਉਦੋਂ ਭਾਈ ਸਾਹਿਬ ਬੜੇ ਵਿਅੰਗ ਵਿੱਚ ਇੱਕ ਬਚਨ ਲਿਖਦੇ ਨੇ, ਪੰਜੇ ਪਾਂਡੋ ਦੇਖਦੇ। ਬਹੁਤ ਸਖਾਈ ਜੀ ਸੁਣ ਲਈ ਤੁਸੀਂ ਤੁਕ, ਬਸ ਮਰਨ ਇਹਦੇ ਵਿੱਚ। ਪਤੀ ਦੇਖਦਾ ਹੋਵੇ, ਉਹਦੇ ਸਾਹਮਣੇ ਪਤਨੀ ਦੀ ਬੇਇੱਜ਼ਤੀ ਹੋਵੇ, ਤੁਸੀਂ ਦੱਸ ਦੋ ਫਿਰ ਜਿਉਂਦਾ ਇੱਕ ਮਰਿਆ ਹੋਇਆ। ਭਾਈ ਸਾਹਿਬ ਕਹਿੰਦੇ ਪੰਜ ਦੇਖਦੇ ਸੀ, ਉਹਨਾਂ ਦੇ ਸਾਹਮਣੇ ਹੋਈ ਹੈ ਬੇਇੱਜ਼ਤੀ, ਲੁਕਵੀ ਨਹੀਂ। ਪੰਜੇ ਪਾਂਡੋ ਦੇਖਦੇ ਉਹਨਾਂ ਦੀ ਪ੍ਰੈਜੈਂਸ ਵਿੱਚ, ਹਾਜ਼ਰੀ ਵਿੱਚ ਕੋਲ ਬੈਠੇ ਸੀ। ਕੀ ਦੇਖਦੇ ਸੀ? ਉਹ ਘੱਟ ਰੁੱਧੀ ਨਾਲ ਜਿਨ੍ਹਾਂ ਦੀ ਔਖੀ ਘੜੀ ਚ ਫਸੀ ਹੋਈ, ਮੁਸੀਬਤ ਵਿੱਚ ਫੜੀ ਫਸੀ ਹੋਈ। ਭੁੱਖ ਦੀ ਮੁਸੀਬਤ ਘੱਟ ਹੋ ਜੂਗੀ, ਕੈਦ ਦੀ ਮੁਸੀਬਤ ਘੱਟ ਹੋ ਜੂਗੀ, ਦਰਦ ਦੀ ਮੁਸੀਬਤ ਘੱਟ ਹੋ ਜੂਗੀ, ਬੇਇੱਜ਼ਤੀ ਦੀ ਮੁਸੀਬਤ ਕੱਟਣੀ ਬਹੁਤ ਔਖੀ ਹੈ। ਅੱਜ ਕੇ ਆਖੋ ਇਹਦੇ ਬਸ ਗਿਆ, ਖਤਮ ਕਰ, ਨਾ ਮਰਿਆ ਨਾ ਜਿਉਂਦਾ। ਤਾਂ ਗੁਰਸਿੱਖ ਪਿਆਰੇ ਦੇਖ ਰਹੇ ਸੀ। ਫਿਰ ਦ੍ਰੋਪਦੀ ਨੇ ਪਹਿਲਾਂ ਆਪਣੇ ਤੇ ਮਾਣ, ਮੈਨੂੰ ਕਿਵੇਂ ਹੱਥ ਪਾਉਣਗੇ, ਰਾਣੀ ਹੈ ਪੰਜਾਂ ਦੀ। ਨੰਬਰ ਦੋ, ਇਹ ਕੰਮ ਫੇਲ ਹੋ ਗਿਆ। ਫਿਰ ਪੰਜਾਂ ਕੰਨੀ ਵੇਖਿਆ ਕਿ ਪਤੀ ਬੈਠੇ, ਉਹਨਾਂ ਦਾ ਫਰਜ਼ ਹੈ, ਚਾਹੇ ਮਿਹਨਤ ਕਰਨ ਚਾਹੇ ਕੁਝ ਕਰਨ, ਮੈਨੂੰ ਛਡਾਉਣਗੇ। ਪਤੀ ਪਤ ਰੱਖਣ ਵਾਲਾ ਜ਼ਿੰਮੇਵਾਰ, ਖਸਮ ਕੀ? ਖਸਮਾਨਾ, ਪ੍ਰਭ ਜੀ ਖਸਮਾਨਾ ਕਰ ਪਿਆਰੇ। ਖਸਮ ਦੇ ਕੀ ਅਰਥ ਹੈ? ਖਸਮਾਨਾ ਕਰਨਾ ਹੁੰਦਾ ਸੈਕੜੇ ਭੁੱਲਾਂ ਨੂੰ ਭੁੱਲ ਕੇ ਮਾਫ਼ੀ ਦੇ ਦੇਣੀ, ਉਹਨੂੰ ਫਾਰਸੀ ਵਿੱਚ ਖਸਮਾਨਾ ਕਹਿੰਦੇ ਨੇ। ਇਹ ਛਡਾਉਣਗੇ, ਪਰ ਪਤਾ ਕੀ ਹੋਇਆ? ਜਦੋਂ ਦ੍ਰੋਪਦੀ ਨੇ ਵੇਖਿਆ ਗਰੀਬ ਨੀਚੇ ਕਹਿ ਨਿਹਾਰੀ ਹੈ, ਅੱਖਾਂ ਹੀ ਨੀਵੀਆਂ ਕਰ ਲਈਆਂ, ਦੇਖਣਾ ਹੀ ਬੰਦ ਕਰਤਾ, ਵੀ ਹੋਈ ਜਾਣ ਜੋ ਕੁਛ ਹੁੰਦਾ ਹੈ। ਤੀਜੇ ਨੰਬਰ ਤੇ ਦ੍ਰੋਪਦੀ ਨੇ, ਦਰੋਣਾਚਾਰੀ ਹੈ ਬਰਾਬਰ ਬੈਠਾ ਸੀ ਰਾਜਗੁਰੂ ਦੁਰਯੋਧਨ ਦੇ, ਉਹਦੇ ਵੱਲ ਵੇਖਿਆ। ਇਹ ਪਾਪੀ ਪਾਪ ਕਰਦਾ ਪਰ ਗੁਰੂ ਕੋਲ ਬੈਠਾ, ਗੁਰੂ ਹਟਾਊਗਾ ਮੇਰੀ ਸਹਾਇਤਾ ਕਰ। ਗੁਰੂ ਦਾ ਫਰਜ਼ ਹੈ ਸੇਵਕ ਨੂੰ ਮਾੜੇ ਕੰਮ ਤੋਂ ਹਟਾਉਣਾ। ਉਹਨੇ ਉਹ ਤਾਂ ਅੰਨਿਆਂ ਦੀ ਇਲਾਜ ਸੀ, ਉਹਨੇ ਅੱਖਾਂ ਹੀ ਮੀਚ ਲਈਆਂ। ਤੁਸੀਂ ਵੀ ਗੋਲ ਨੋਟ ਰੱਖਿਓ, ਅਰਦਾਸਾਂ ਕਰੋ, ਮੈਂ ਵੀ ਕਰਦੇ, ਹੱਕ ਹੈ ਸਾਡਾ। ਪਰ ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਕੀ ਹੈ? ਕਈ ਕਹਿਣਗੇ ਮੈਂ ਤਾਂ ਵੀ ਮਾਸ ਖਾਂਦਾ ਨੀ, ਨਾ ਨਾ, ਝੂਠ ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲਣਾ ਹੈ ਮੁਰਦਿਆਂ ਨੂੰ ਖਾਣਾ ਹੈ। ਅੱਜ ਕੇ ਆਖੋ ਸਭ ਕੂੜ ਬੋਲ ਮੁਰਦਾਰ ਖਾਏ, ਅਮਰੀ ਕੋ ਸਮਝਾਵਣ ਜਾਏ। ਐਸੀ ਗੱਲ ਸਾਡੀ ਹੈਗੀ, ਜੇ ਤੂੰ ਸੱਚ ਦੇ ਮਾਰਗ ਤੇ ਚੱਲੇਗਾ ਤੇ ਗੁਰੂ ਪੀਰ ਹਮਾ ਤੇਰੀ ਬਾਹ ਫੜੂਗਾ। ਕੰਮ ਕੀ ਕਰਦਾ ਤੇ ਗੁਰੂ ਨੂੰ ਕਹਿੰਦੇ ਮੈਨੂੰ ਬਚਾ? ਨਹੀਂ ਨਹੀਂ, ਗੁਰੂ ਨੇ ਅੱਖਾਂ ਹੀ ਮੀਚ ਲਈਆਂ। ਨੰਬਰ ਚਾਰ, ਜਦ ਸਾਰੇ ਆਸਰੇ ਟੁੱਟ ਗਏ ਫਿਰ ਕ੍ਰਿਸ਼ਨ ਮਹਾਰਾਜ ਯਾਦ ਆਏ। ਹਾ ਹਾ ਕ੍ਰਿਸ਼ਨ ਕਰੇ, ਆਪਣਾ ਵੀ ਇਹੀ ਹਾਲ ਹੈ। ਤੁਹਾਡਾ ਇੰਤਕਾਲ ਪੰਜਾਬ ਚੜਿਆ ਹੋਵੇ ਨਾ, ਪਹਿਲਾਂ ਤਾਂ ਹੁਣ ਅਕਾਲੀਆਂ ਦੀ ਸਰਕਾਰ ਹੈ, ਨੀਲੀ ਪਾਕਾਲੇ ਨੂੰ ਟੋਲੋਂਗੇ, ਕਾਂਗਰਸੀਆਂ ਦੇ ਹੋਵੇ ਚਿੱਠੀ ਵਾਲੇ ਨੂੰ ਟੋਲੋਂਗੇ, ਕਹੇ ਤਹਿਸੀਲਦਾਰ ਨੂੰ, ਪਰ ਉਹ ਸਾਰੇ ਰਲੇ ਮਿਲੇ ਆ। ਤਹਿਸੀਲਦਾਰ ਕਿੱਥੇ ਕਰਦਾ ਹੈ? ਸਤਨਾਮ, ਕਿਉਂਕਿ ਸ਼ੇਅਰ ਹੋਲਡਰ ਨੇ ਸਾਰੇ। ਫੇਰ ਦੇਖੋਗੇ ਬੈਂਕ ਕਹਿੰਦੀ ਵੀ ਹਾਂ ਬਾਈ ਗੱਪਾ ਦਿੰਦੇ, ਫੇਰ ਵੀ ਨਾ ਮੰਨੇ। ਫੇਰ ਪਿੰਡ ਦਾ ਗੁਰਦੁਆਰਾ ਯਾਦ ਆਉਂਦਾ ਤੁਹਾਨੂੰ, ਫੇਰ ਗੁਰਦੁਆਰੇ ਜਾ ਕੇ ਗੁਰੂ ਨਾਲ ਠੇਕਾ ਕਰੋਗੇ, ਮੇਰਾ ਇੰਤਕਾਲ ਕਰਾ ਦੇ, ਤੇਰਾ ਅਖੰਡ ਪਾਠ ਕਰਾਉਂਗਾ। ਸਤਨਾਮ, ਜਦ ਸਭ ਪਾਸੇ ਤੇ ਆਸ ਟੁੱਟ ਜਾਵੇ, ਪਹਿਲਾਂ ਹੀ ਫੜ ਲਿਆ ਉਹਦਾ ਪੱਲਾ। ਕੰਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਕੰਮਾਂ ਤੇ ਯਾਦ ਕਰਦੇ ਫਿਰ ਫਸੀ ਹੋਈ ਨੇ ਯਾਦ ਕੀਤਾ, ਪਰ ਉਹਦਾ ਪਤਤ ਪਾਵਨ ਬਿਰਧ ਹੈ। ਪੈਸਾ ਬਚਨ ਕਰਦੇ ਨੇ ਭਲੇ ਭਲੇ ਕਰ ਮੰਨੀਏ, ਬੁਰਿਆਂ ਦੇ ਹਰ ਕਾਜ ਸੁਵਾਰੇ। ਉਹ ਪਤਤ ਪਾਵਨ ਹੈ, ਭਗਤਾਂ ਨੇ ਤਾਂ ਅਲਾਂਬਾ ਦੇਤਾ ਨੂੰ, ਦੁਸ਼ਮਣ ਨੂੰ ਕਈ ਜਣੇ ਪਾਪ ਕਰਦੇ ਹੈ। ਭਗਤ ਜੀ ਕਹਿੰਦੇ ਜੋ ਕਰ ਹਮਨਾ ਪਾਪ ਕਰਨ ਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਜੇ ਅਸੀਂ ਪਾਪ ਨਾ ਕਰਦੇ ਤੈਨੂੰ ਪਾਪੀਆਂ ਨੂੰ ਬਖਸ਼ਣ ਵਾਲਾ ਕੌਣ ਕਹਿੰਦਾ? ਰੱਖੋ ਸਤਨਾਮ, ਤੇਰਾ ਪਤਿਤ ਪਾਵਨ ਨਾਮ ਹੀ ਕਿੱਥੋਂ ਪੈਂਦਾ ਫਿਰ? ਤਾਂ ਗੁਰਸਿੱਖ ਪਿਆਰੇ, ਸਾਨੂੰ ਮਕਾਮਾ ਕਹਾਣੀ ਦੀ ਗੱਲ ਨਹੀਂ, ਦੁੱਖ ਦਰਦ ਭਰਮ ਜਾਏ। ਭਰਮ ਕਿਉਂ ਹੋ ਗਿਆ ਮੈਨੂੰ ਇਹ? ਆਂਢੀ ਗੁਆਂਢੀ ਵੀ ਕਹਿਣਗੇ ਤੇ ਬੜਾ ਭਲਾ ਮਾਨਸ ਹੈ ਬਈ, ਇਹ ਘਟਨਾ ਕਿਉਂ ਵਾਪਰ ਗਈ? ਜਦੋਂ ਅਰਦਾਸ ਹੋਈ ਸਾਰੇ ਆਸਰੇ ਛੱਡ ਕੇ, ਅਰਦਾਸ ਦੀ ਟੈਕਨੀਕ ਨੋਟ ਕਰ ਲਓ ਦਾਸ ਵੱਲੋਂ, ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਅਰਦਾਸ ਦੀ ਇੱਕ ਟੈਕਨੀਕ ਹੈ, ਆਪ ਛੋੜ ਬੇਨਤੀ ਕਰੋ। ਇਹਦੇ ਵਿੱਚ ਪਈ ਅਰਦਾਸ, ਜੇ ਅਰਦਾਸ ਕਰਨੀ ਹੈ ਆਪਣਾ ਆਪ ਮਿਟਾ ਦੇ ਅੱਜ ਕੇ ਆਖੋ। ਬਾਰਾਂ ਮਾਹ ਵਿੱਚ ਇਹੀ ਤੁਕਦਾ ਲੱਥਾ, ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ। ਆਪਾਂ ਤਾਂ ਜਦ ਅਰਦਾਸ ਕਰਦੇ ਹਾਂ ਆਪਣੀ ਹੋਂਦ ਵੀ ਨਾਲ ਰੱਖਦੇ ਹਾਂ, ਤੂੰ ਮੇਰਾ ਕੰਮ ਤਾਂ ਕਰਾ, ਮੈਂ ਵੀ ਖੰਡ ਪਾਠ ਕਰਾਉਣ ਜੋਗਾ ਹੈਗਾ, ਆਖੋ ਸਦ ਮੈਂ ਵੀ ਦੇਖ ਕਰਾਉਣ ਜੋਗਾ ਹੈ। ਔਰ ਨਿਕਲ ਜਾ ਵਿੱਚੋਂ, ਆਪ ਛੋੜ ਬੇਨਤੀ ਕਰੇ। ਅਸੀਂ ਤਾਂ ਆਪਣਾ ਆਪ ਪ੍ਰਗਟ ਕਰਦੇ ਹਾਂ ਅਰਦਾਸਾਂ ਵਿੱਚ ਕਿ ਮੈਂ ਹੈਗਾ, ਆਪਣੀ ਹੋਂਦ ਸਾਬਤ ਰੱਖਦੇ ਹਾਂ। ਉਹ ਜਦੋਂ ਅਰਦਾਸ ਹੋਈ ਸਾਰੇ ਆਸਰੇ ਮੁੱਕ ਗਏ, ਫਿਰ ਤੁਹਾਨੂੰ ਪਤਾ ਕੱਪੜ ਕੋਟ ਉਸਾਰੇ ਥੱਕੇ ਦੂਤ ਨਾ ਪਾਰ ਵਸਾਂਦੀ, ਬੜਾ ਕੰਪਲੀਕੇਟਡ ਸ਼ਬਦ ਹੈ। ਸਾੜੀਆਂ ਲਾਹੀ ਗਏ, ਕਿਲੇ ਜਿੱਡਾ ਢੇਰ ਲੱਗ ਗਏ। ਇੱਥੇ ਪਾਠ ਹੈ ਥੱਕੇ, ਸਮਝੇ ਮੈਨੂੰ? ਜੇ ਇੱਕ ਸਿਪਾਹੀ ਲੱਗਦਾ ਤਾਂ ਪਾਠ ਹੋਣਾ ਸੀ ਥੱਕਿਆ ਦੂਤ, ਤੇ ਪਾਠ ਹੈ ਬਹੁ ਬਚਨ ਥੱਕੇ ਦੂਤ। ਕਚਹਿਰੀ ਦੇ ਸਿਪਾਹੀ ਥੱਕ ਗਏ ਪਰ ਕੱਪੜੇ ਨੀ ਮੁੱਕੇ, ਥੱਕੇ ਬਹੁ ਬਚਨ ਨੇ। ਦਰਜੋ ਨੇ ਕਿਹੜਾ ਲਿਆ ਹੋ ਕੇ ਬੋਲਿਆ, ਓਏ ਹੁਣ ਤੱਕ ਕੱਪੜੇ ਕਿਉਂ ਨੀ ਲਏ? ਬੋਲਣਾ ਹੀ ਸੀ ਮੁਲਾਜ਼ਮਾਂ ਨੂੰ, ਪਤਾ ਉਹਨਾਂ ਨੇ ਕੀ ਜਵਾਬ ਦਿੱਤਾ ਕਿ ਬਾਦਸ਼ਾਹ ਤੈਨੂੰ ਕੱਪੜਿਆਂ ਦਾ ਫਿਕਰ ਹੈ, ਸਾਨੂੰ ਤੇ ਹੋਰ ਫਿਕਰ ਲੱਗੇ। ਉਹ ਕਹਿੰਦਾ ਕਾਹਦਾ? ਇਹ ਸਾਰੀ ਹੈ ਕਿ ਨਾਰੀ ਹੈ ਕਿ ਨਾਰੀ ਹੈ ਕਿ ਸਾਰੀ ਹੈ? ਸਾਨੂੰ ਤਾਂ ਫਿਕਰ ਲੱਗਿਆ ਵੈ ਵਿੱਚ ਬੀਬੀ ਹੈ ਵੀ ਕਿ ਸਾੜੀਆਂ ਦੀ ਉਹ ਪੰਡ ਹੈ, ਅੱਜ ਖੇ ਰੱਖੋ ਸਤਨਾਮ। ਇਹ ਸਾਰੀ ਹੈ ਕਿ ਨਾਰੀ ਹੈ ਕਿ ਨਾਰੀ ਹੈ ਕਿ ਸਾਰੀ ਹੈ? ਤੈਨੂੰ ਕੱਪੜਿਆਂ ਦਾ ਫਿਕਰ ਹੈ, ਸਾਨੂੰ ਉਹ ਫਿਕਰ ਹੈ ਵੀ ਦ੍ਰੋਪਦੀ ਵਿੱਚ ਹੈ ਹੀ ਨਹੀਂ ਐਸੀ ਵਸਤਾ। ਕਾਹ ਆਈ ਠਾਕੁਰ ਮਿਲੇ, ਸਿੱਧੀ ਫਿਰ ਕ੍ਰਿਸ਼ਨ ਜੀ ਦੇ ਕੋਲ ਗਈ, ਆਪਣੇ ਸਵਾਮੀ ਦੇ ਕੋਲ ਗਈ। ਬੜੇ ਵਿਅੰਗਮਈ ਸ਼ਬਦ ਨੇ, ਘਰ ਆਈ ਠਾਕੁਰ ਮਿਲੇ। ਸ਼ਰਮ ਦੀ ਸ਼ਰਮ ਦੀ ਸਿਰ ਨੀਵਾਂ, ਪੈਜ ਰਹੀ ਬੋਲੇ ਸ਼ਰਮਾਂਦੀ, ਅੱਖਾਂ ਨੀਵੀਆਂ ਸ਼ਰਮ ਨਾਲ ਡੁੱਬੀ ਹੋਈ। ਕ੍ਰਿਸ਼ਨ ਭਗਵਾਨ ਕਹਿੰਦੇ ਦ੍ਰੋਪਦੀ ਹੁਣ ਸ਼ਰਮ ਕਾਹਦੀ, ਜੇ ਬੇਇੱਜ਼ਤੀ ਹੋ ਜਾਂਦੀ ਤੂੰ ਸ਼ਰਮ ਕਰਦੀ, ਤੇ ਹੁਣ ਤੇ ਬੇਇੱਜ਼ਤੀ ਹੋਈ ਨੀ, ਹੁਣ ਸ਼ਰਮ ਦੀ ਕੀ ਗੱਲ? ਫਿਰ ਪਿਆਰ ਵਿੱਚ ਆ ਕੇ ਸੁਣੋ, ਜਿੱਥੇ ਪਿਆਰ ਹੁੰਦਾ ਉੱਥੇ ਸ਼ਿਕਵਾ ਸ਼ਿਕਾਇਤ ਹੋ ਜਾਂਦੀ ਹੈ, ਜਿਹਨੂੰ ਅਲਾਂਭਾ ਕਹਿੰਦੇ ਆਪਾਂ। ਦ੍ਰੋਪਦੀ ਕਹਿੰਦੀ ਭਗਵਾਨ ਠੀਕ ਹੈ, ਪੈਜ ਰਹਿ ਗਈ ਤੈ ਰੱਖ ਲਈ, ਤੈ ਬੇਇੱਜ਼ਤੀ ਕਿਹੜਾ ਘੱਟ ਕਰਾਈ ਹੈ, ਅੱਜ ਕਿਹੜਾ ਖੁਸ਼ ਉਹ ਕਿਹੜਾ ਕਰਾਉਣ ਵਾਲਾ ਕੋਈ ਹੋਰ ਸੀ ਤਾਂ ਜੂਆ ਖੇਡਿਆ ਤੂੰ ਕੋਲੇ ਸੀ। ਅਰੇ ਤੋਂ ਵੱਡੀ ਮੇਰੀ ਧੀ ਭੈਣ ਬੱਚੀ ਦੀ ਕੀ ਬੇਇੱਜ਼ਤੀ ਹੋਵੇਗੀ ਕਿ ਪਰਾਈ ਸਭਾ ਵਿੱਚ ਬਾਲਾਂ ਤੋਂ ਫੜ ਕੇ ਘੜੀਸ ਕੇ ਕੋਈ ਲਿਜਾਵੇ ਤੇ ਉਹਦੇ ਕੱਪੜੇ ਤਾਰੇ? ਮੌਤ ਤੇ ਅੱਛੀ ਸੀ, ਬੇਇੱਜ਼ਤੀ ਤੇ ਇੰਨੀ ਬਥੇਰੀ ਸੀ। ਤੂੰ ਪੱਜ ਵੀ ਰੱਖੀ ਪਰ ਤੂੰ ਬੇਇੱਜ਼ਤੀ ਵੀ ਬਹੁਤ ਕਰਾਈ। ਉਦੋਂ ਸੁਣੋ ਹੁਣ ਭਰਮ ਕੀ ਹੈ, ਸਾਨੂੰ ਉਹ ਕੱਢ ਰਹੇ ਨੇ। ਇੱਕ ਵਾਰ ਨੀ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਚ ਮਾਤਾ ਦ੍ਰੋਪਦੀ ਜੀ ਦਾ ਪ੍ਰਮਾਣ ਹੈ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਇਹ ਸ਼ਬਦ ਪੜ ਹੁਣ। ਦ੍ਰੋਪਦੀ ਲਾਜ ਰਾਖੀ ਹਰ ਪ੍ਰਭ ਜੀ ਚੀਮਤ ਵਸਤਰ ਦੀਨ ਮੋਸਾ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦਰੋਪਦੀ ਨਾ ਮੈਂ ਬੇਇੱਜ਼ਤੀ ਕਰਾਈ ਹੈ, ਨਾ ਮੈਂ ਤੇਰੀ ਪੱਤ ਰੱਖੀ ਹੈ। ਗੁਰੂ ਜਾਮਨ ਹੈ, ਜਾਮਨ ਹੈ, ਗੁਰੂ ਹੋਰ ਨਾ ਸਮਝ ਲਿਓ ਕੁਛ, ਗਰੰਟਰ ਹੈ ਗੁਰੂ, ਇਹ ਨਾ ਸਮਝੋ ਚੰਗੇ ਕੰਮ ਦਾ ਹੀ। ਜੇ ਮੋੜ ਗਏ ਚ ਕਿਸੇ ਨੂੰ ਗਰੰਟੀ ਪਵਾਈਏ ਨਾ, ਇਹ ਨਾ ਸਮਝੋ ਅਸੀਂ ਕਹੂ ਗਏ ਨੇ ਇੰਨੇ ਦੇ ਤੇ, ਉਹ ਇਹ ਵੀ ਕਹੂ ਗਏ ਨੇ ਇੰਨੇ ਦਿੱਤੇ ਨੀ ਕੋਈ ਸਾਧਨ। ਉਹਨੂੰ ਦੋ ਪਕਸ਼ ਕਹਿਣੇ ਪੈਣੇ, ਤੇਰੇ ਚੰਗੇ ਕਮਰਾਂ ਦਾ ਕਰਮਾਂ ਦਾ ਵੀ ਗਰੰਟਰ ਹੈ, ਤੇਰੇ ਮਾੜਿਆਂ ਦਾ ਵੀ ਗਰੰਟਰ। ਸੱਚਾ ਹੈ ਨਾ, ਉੱਥੇ ਫਰਕ ਨਹੀਂ। ਨਾ ਮੈਂ ਬੇਇੱਜ਼ਤੀ ਨਾ ਮੈਂ ਇੱਜ਼ਤ। ਫਿਰ ਕਹਿੰਦੀ ਹੋਇਆ ਕੀ? ਸੁਣੋ ਹੁਣ ਭਰਮ ਸਾਨੂੰ ਜਿਹੜਾ ਉਹ ਕੱਢ ਰਹੇ ਨੇ। ਦਰੋਪਦੀ ਤੂੰ ਰਾਣੀ ਸੀ, ਸਮਾਜਾਸਨੀ ਨੰਦਾ ਚਮਕੌਰ ਸਾਹਿਬ, ਚਮਕੌਰ ਸਾਹਿਬ ਜਾਇਆ ਕਰੋ, ਤੁਹਾਨੂੰ ਅੱਗੇ ਵੀ ਬੇਨਤੀ ਕੀਤੀ। ਜੋਗੀ ਅੱਲਾ ਯਾਰ ਖਾਂ ਕਹਿ ਰਹੇ, ਜਹਾਂ ਮੈਂ ਇੱਕ ਹੀ ਤੀਰਥ ਹੈ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਇਮਾਂ ਕੇ ਲੀਏ। ਉਹ ਚਮਕੌਰ ਸਾਹਿਬ ਇਹ ਤ੍ਰੇਤੇ ਦੇ ਦੁਆਪਰ ਵਿੱਚ ਜਦੋਂ ਦਾ ਜ਼ਿਕਰ ਹੈ, ਉਦੋਂ ਇਹਦਾ ਨਾਮ ਚੰਪਾ ਨਗਰੀ ਸੀ, ਜਿਹਨੂੰ ਹੁਣ ਚਮਕੌਰ ਸਾਹਿਬ ਕਹਿੰਦੇ। ਉਹ ਡਿਟੇਲ ਵੀ ਤਾਂ ਹੁਣ ਜਾ ਨਹੀਂ ਹੋਣਾ ਮੈਂ ਤੋਂ। ਇੱਥੇ ਰਾਜੇ ਮਹਾਰਾਜੇ ਰਹਿੰਦੇ ਸੀ। ਇੱਥੋਂ 10 ਕਿਲੋਮੀਟਰ ਤੇ ਪਿੰਡ ਹੈ ਬੇਲਾ। ਬੇਲਾ ਕੀ ਹੁੰਦਾ? ਪੁਰਾਣੇ ਪੰਜਾਬੀ ਵਾਲੇ ਬੈਠੇ ਹੋ, ਬਾਗ ਬੇਲਾ, ਸੈਰ ਕਰਨ ਦੀ ਜਗ੍ਹਾ, ਜਿੱਥੇ ਬਾਗ ਹੋਵੇ, ਪਾਣੀ ਹੋਵੇ, ਉਹਨੂੰ ਬੇਲਾ ਕਹਿੰਦੇ ਹੁੰਦੇ ਸੀ ਪੰਜਾਬੀ ਵਿੱਚ, ਪੁਰਾਣੀ ਪੰਜਾਬੀ ਹੈ। ਉੱਥੇ ਰਾਜੇ ਰਾਣੀਆਂ ਰਿਸ਼ੀ ਮੁਨੀ ਕੋਲੇ ਚੱਲਦੀ ਹੈ, ਜਿੱਥੇ ਆਪਾਂ ਜਾ ਕੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਰਜ਼ਾਦਾ ਚਲਾਈਏ ਫੁੱਲ ਪਾਉਣ ਦੀ, ਕੋਲੇ ਤਾਂ ਹੈ ਬਿਲਕੁਲ। ਪਤਾਲਪੁਰੀ ਜਿਹਨੂੰ ਕਹਿੰਦੇ, ਤਾਂ ਗੁਰਸਿੱਖ ਪਿਆਰਿਓ, ਸਤਯੁਗ ਵਿੱਚ ਵੀ ਇਹ ਜਗ੍ਹਾ ਸੀ। ਕੱਲ ਕਥਾ ਸੁਣੀ ਸੀ ਤੁਸੀਂ ਰਾਜੇ ਬਲ ਦੀ, ਇੱਥੇ ਹੀ ਪਤਾਲ ਵਿੱਚ ਬਚਾਇਆ ਸੀ। ਅੱਜ ਕੇ ਆਖੋ ਇੱਥੇ ਹੀ ਪਤਾਲ ਵਿੱਚ ਪਿਆਇਆ ਸੀ, ਪਤਾਲਪੁਰੀ। ਤੇ ਗੁਰਸਿੱਖ ਪਿਆਰੇ ਹੋ, ਉਹ ਜਦੋਂ ਤੂੰ ਗਈ ਨਹਾਉਣ ਸਾਥਣਾ ਦੇ ਨਾਲ, ਤਾਂ ਉੱਥੇ ਦਰਵਾਸ਼ਾ ਰਿਸ਼ੀ ਜੀ ਨਹਾ ਰਹੇ ਸੀ ਪਾਣੀ ਦੇ ਉਸ ਦਰਿਆ ਦੇ ਵਿੱਚ। ਤੁਸੀਂ ਬੀਬੀਆਂ ਖੜਗੀਆਂ ਜਾ ਕੇ, ਕਿਹੜਾ ਹੁਣ ਵਾਲਾ ਅਰੇਂਜਮੈਂਟ ਸੀ ਵੀ ਜੁਦੇ ਜੁਦੇ ਪੋਰਸ਼ਨ ਬਣੇ ਨੇ, ਉਹ ਨਾ ਨਿਕਲੇ। ਦਰੋਪਦੀ ਤੂੰ ਆਖਿਆ ਰਿਸ਼ੀ ਜੀ ਬਾਹਰ ਆਓ, ਬੀਬੀਆਂ ਨੇ ਨਾਉਣਾ। ਉਹਨੇ ਜਵਾਬ ਦਿੱਤਾ, ਬੱਚੀਏ ਮੈਂ ਜਾਣ ਬੁੱਝ ਕੇ ਨਹੀਂ ਖੜਾ, ਮੇਰਾ ਪਾਣੀ ਵਿੱਚ ਤਨ ਦਾ ਕੱਪੜਾ ਵਹਿ ਗਿਆ। ਇਹ ਜੋਕਸ਼ ਮੈਂ ਬੋਲ ਰਿਹਾ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਲਿਖਤ ਬੋਲ ਰਿਹਾ ਤੁਹਾਡੇ ਚਰਨਾਂ ਚ, ਬਾਹਰੋਂ ਨੀ। ਮੇਰੇ ਤਨ ਤੇ ਜਿਹੜਾ ਕੱਪੜਾ ਸੀ ਉਹ ਪਾਣੀ ਵਿੱਚ ਵਹਿ ਗਿਆ। ਮੈਂ ਨਗਨੇ, ਮੈਨੂੰ ਥੋੜਾ ਕੱਪੜਾ ਦਓ, ਮੈਂ ਢੱਕ ਕੇ ਤਨ ਬਾਹਰ ਨਿਕਲਾਂ। ਕ੍ਰਿਸ਼ਨ ਮਹਾਰਾਜ ਜਿਹੜਾ ਭਰਮ ਹੈ ਸਾਨੂੰ, ਦੁੱਖ ਸੁੱਖ ਕਿੱਥੋਂ? ਔਰ ਤੁਹਾਨੂੰ ਵੀ ਬਥੇਰਿਆਂ ਨੂੰ ਹੋਣਾ ਹੈ ਵੀ ਇੰਗਲੈਂਡ ਆ ਕੇ ਮੈਂ ਸੁੱਖ ਇਕੱਠੇ ਕਰ ਲਏ। ਜਿਹਨਾਂ ਘਰਾਂ ਵਿੱਚ ਹੈਗੇ ਉਹ ਤਾਂ ਘਰ ਕੋਈ ਲੱਭਣਾ ਨੀ ਸੁਖੀ ਹੋਣਗੇ, ਵੀ ਮੈਂ ਇਕੱਠਾ ਕਰ ਲਿਆ ਮਾਲ ਧਨ, ਕੋਠੀ ਨਹੀਂ ਨਹੀਂ ਇਹ ਦਿੱਤਾ ਲਈਏ ਆਪਣਾ, ਇਹ ਪਿੱਛੇ ਤੂੰ ਛਿੱਟਾ ਦੇ ਕੇ ਆਏ ਜਿਹੜਾ ਵੱਢ ਰਿਹਾ ਹੈ ਅੱਜ ਕੇ ਆਖੋ। ਚੰਗੇ ਕਰਮ ਕੁਝ ਬੀਜ ਕੇ ਆਏ, ਜਿਹਨਾਂ ਘਰਾਂ ਵਿੱਚ ਅੱਜ ਦੁੱਖ ਨਰੇਦਰ ਸੰਕਟ ਹੈ, ਦੋਸ਼ ਨਾ ਦਿਓ ਭਰਮ ਚ ਨਾ ਪਿਓ। ਕਿਉਂ ਹੋ ਗਿਆ? ਕਿਹਨੇ ਕਰਤਾ? ਇੱਥੇ ਤਾਂ ਹੋਰੇ ਬਹੁਤ ਕੰਮ ਚੱਕੀ ਫਿਰਦੀਆਂ ਬੀਬੀਆਂ ਵੀ, ਸਿੱਖ ਵੀ। ਕਹਿੰਦੇ ਮੇਰੇ ਅੰਦਰ ਪ੍ਰੇਤ ਬੜਿਆ ਹੈ। ਮੈਨੂੰ ਤਾਂ ਹੁਣ ਪਤਾ ਲੱਗਿਆ ਤੁਹਾਡਾ, ਮੈਂ ਵੀ ਇਹੋ ਜਿਹਾ ਥੋੜੇ ਜਿਹੇ ਕੰਮ ਸਿੱਖ ਲੈਂਦਾ, ਕਥਾ ਦੀ ਲੋੜ ਹੀ ਨੀ ਸੀ ਅੱਜ ਕੇ ਆਖੋ ਸਾਹਿਬ। ਦੇਖੋ ਪ੍ਰੇਤ ਵੜ ਗਿਆ ਕਹਿੰਦੇ, ਓਏ ਅੰਦਰ ਤਾਂ ਕਿਤੇ ਮਾੜੀ ਜੀ ਸੂਈ ਜੀ ਵੀ ਚੀਜ਼ ਵੱਧ ਚਲੀ ਜਾਵੇ ਨਾ, ਉਹ ਆਪਰੇਸ਼ਨ ਕਰਕੇ ਕੱਢੀ ਬੈਠੀ ਕਰਨੀ ਪੈਂਦੀ ਹੈ। ਪ੍ਰੇਤ ਪਤਾ ਨੀ ਕਿਹੜੇ ਡਰੈਂਗ ਰੂਮ ਚ ਬਹਿੰਦਾ ਅੰਦਰ। ਦੇਖੋ ਕਿੱਥੇ ਤੁਹਾਡੇ ਪੇਟ ਵਿੱਚ ਲਿਵਿੰਗ ਰੂਮ ਬਣੇ, ਕਮੈਂਟ ਰੂਮ ਬਣੇ, ਉੱਥੇ ਕਿੱਥੇ ਬਣ ਗਿਆ ਪ੍ਰੇਤ? ਦੁੱਖ ਨਾ ਮਨਾਇਆ, ਉਹ ਬਹੁਤ ਸਤਿਕਾਰਯੋਗ ਬੈਠੇ ਆਪਣੀ ਬਿਰਦੀ ਉਹ ਪ੍ਰੇਤ ਹੋ ਜਾਂਦੀ ਹੈ। ਅੱਜ ਕਹੇ ਕੁਲ ਸਤਨਾਮ ਭੂਤਾਨ ਭੂਤਾ ਦੇ ਮਾਨ ਦੇਵਾ ਪਰਚਰੀ ਮਹਾਰਾਜ ਲਿਖਦੇ ਨੇ ਵੈਰਾਗ ਸਤਕ ਵਿੱਚ, ਕੋਈ ਭੂਤ ਨੀ ਬੰਦੇ ਦੀ ਉਹ ਬਿਰਤੀ ਭੂਤਲ ਵਾਲੀ, ਕੋਈ ਨਾ ਕੋਈ ਹੋਣਾ ਤੁਹਾਡੇ ਚ ਗੁੱਸਾ ਨਾ ਕਰਿਓ। ਪਤਾ ਕਿਵੇਂ ਉਹਨੇ ਸ਼ਾਮ ਨੂੰ ਪਊਗਾ ਕਿ ਪੀ ਕੇ ਆ ਗਿਆ, ਦੋ ਘਰ ਹੜੀ ਦੀ ਲਾਤੀਆਂ, ਨਿਆਣੇ ਕੁੱਟਤੇ, ਕੌਲੀਆਂ ਦਾਲ ਦੀਆਂ ਮਾਰੀਆਂ ਪਕਾ ਕੇ, ਐਨ ਪੂਰਾ ਸਿਨਮੇ ਦੀ ਫਿਲਮ ਗੁਆਂਢੀਆਂ ਨੂੰ ਦਿਖਾਤੀ। ਸਵੇਰੇ ਚਾਹ ਕੱਠਿਆਂ ਨਹੀਂ ਪੀ ਲਈ, ਅੱਜ ਕੋਈ ਸਤਨਾਮ ਨਸ਼ੋ ਮੈਂ ਪ੍ਰੇਤ ਕਿਤੇ ਭੂਤ ਬਾਹਰ ਹੋਣਗੇ, ਸਵੇਰੇ ਇਕੱਠੇ ਬੈਠੇ ਗੱਲਾਂ ਕਰਦੇ ਆ ਆਪ ਨੂੰ। ਉਹ ਬਿਰਤੀ ਹੈ, ਉਹਦਾ ਭੂਤਾਨ ਭੂਤਾ ਦੇਵਾਨ ਦੇਵਾ ਕ੍ਰਿਸ਼ਨ ਮਹਾਰਾਜ ਨੇ ਵੀ ਗੀਤਾ ਵਿੱਚ ਇਹ ਲਿਖਿਆ ਹੈ। ਤਾਂ ਪ੍ਰੇਮੀਓ ਆਓ ਆਪਣੀ ਅਵਸਥਾ ਤੇ, ਭਾਈ ਸਾਹਿਬ ਜੀ ਲਿਖਦੇ ਨੇ ਮੰਗਿਆ ਕੱਪੜਾ ਦਰੋਪਦੀ, ਕ੍ਰਿਸ਼ਨ ਮਹਾਰਾਜ ਕਹਿੰਦੇ ਕਿਉਂ ਕਿਸੇ ਨੂੰ ਦੋਸ਼ ਦਿੰਨੀ ਹੈ, ਤੂੰ ਆਪਣੀ ਸਾੜੀ ਨਾਲੋਂ ਕੱਪੜਾ ਪਾੜ ਕੇ ਵਗਾ ਕੇ ਮਾਰਿਆ ਪਾਣੀ ਚ, ਪਰ ਪਾਣੀ ਦਾ ਵਹਿਣ ਤੇਜ ਸੀ, ਉਹ ਰਿਸ਼ੀ ਤੋਂ ਫੜ ਨਹੀਂ ਹੋਇਆ। ਦੂਜੀ ਵਾਰ ਫੇਰ ਤੂੰ ਕੱਪੜਾ ਪਾੜ ਕੇ ਭੇਜਿਆ, ਉਹ ਵੀ ਨਹੀਂ ਪੁੱਜਿਆ। ਤੀਜੀ ਵਾਰ ਤੂੰ ਆਪਣੀ ਸਾੜੀ ਜਦੋਂ ਪਾੜੀ, ਉਦੋਂ ਤੇਰੇ ਕੋਲ ਵੀ ਉਨਾ ਹੀ ਕੱਪੜਾ ਰਹਿ ਗਿਆ ਸੀ ਜੋ ਤੇਰਾ ਤਨ ਢਕੇ। ਉਹ ਰਿਸ਼ੀ ਨੂੰ ਮਿਲ ਗਿਆ, ਉਹ ਆਏ ਬਾਹਰ ਤੇ ਮੁੱਖ ਤੋਂ ਆਸ਼ੀਰਵਾਦ ਦੇਤੀ, ਬੱਚੀ ਤੂੰ ਮੇਰਾ ਪੜਦਾ ਕਜੇ, ਵਾਹਿਗੁਰੂ ਤੇਰੇ ਪੜਦੇ ਕਜੂਗਾ। ਸੁਣੋ ਭਾਈ ਗੁਰਦਾਸ ਜੀ ਦਾ ਬਚਨ ਕਵਿਤ, ਦਰੋਪਦੀ ਕਪੀਨ ਮਾਤਰ ਦਈ ਜੋ ਮੁਨੀਸ਼ਰ, ਤਾਂਤੇ ਪਏ ਸਭਾ ਮਦ ਬਸਨ ਪਰਵਾਹੇ ਜੀ। ਲਗੋਟੀ ਜੋਗਾ ਕੱਪੜਾ, ਛੋਟਾ ਜਿਹਾ ਕੱਪੜਾ ਦਰੋਪਦੀ ਨੇ ਦਰਵਾਸ਼ਾ ਜੀ ਨੂੰ ਦਿੱਤਾ ਉਸ ਨੀਰ ਦੇ, ਇਹਨੂੰ ਸਮਝਣ ਵਾਸਤੇ ਟੈਕਨੀਕਲੀ ਸਮਝੋ, ਇੱਕ ਬੀਜ ਬੀਜਦੇ ਹੋ ਨਾ ਇੱਕ ਦਾਣਾ ਕਣਕ ਦਾ, ਉਹਦੇ 10-15 ਤਾਂ ਬੂਟੇ ਹੋ ਜਾਂਦੇ, ਇੱਕ ਬੂਟੇ ਨੂੰ ਬਲ ਲੱਗਦੀ ਹੈ 40-40 ਦਾਣੇ, ਉਹਨੂੰ ਹੋ ਗਏ 500। ਇੱਕ ਬੀਜ, ਇੱਕ ਅੰਬ ਦੀ ਗੁਠਲੀ ਲਾ ਤੀ, 3 ਪੁਸ਼ਤਾਂ ਅੰਬ ਚੁੱਪੀ ਜਾਂਦੇ ਹੋ, ਬੀਜ ਤਾਂ ਇੱਕ ਬੀਜਿਆ ਸੀ ਨਾ। ਇਹ ਸਮਝ ਲਿਓ, ਚੰਗਾ ਬੀਜ ਬੀਜਿਆ ਗਿਆ ਉਹਦੇ ਇੱਕ ਤੋਂ ਅਨੇਕ ਹੋਣਗੇ। ਜੇ ਕਣਕ ਦੇ ਦਾਣੇ ਦੇ 400 ਹੁੰਦੇ ਨਾ, ਗੁੱਲੀ ਡੰਡੇ ਦੇ 500 ਹੁੰਦੇ, ਕੁਛ ਨਾਮ, ਜੇ ਜੀਰੀ ਦੇ ਦਾਣੇ ਦੇ 200 ਹੁੰਦੇ, ਝੰਜਣ ਦੇ 600 ਹੁੰਦੇ। ਜੇ ਕੋਈ ਮਾੜਾ ਬੀਜ ਬੀਜ ਲਿਆ, ਉਹ ਵਾਧਾ ਕਿਉਂ ਹੈ? ਮਾੜੇ ਬੀਜਾਂ ਨੂੰ ਪਾਣੀ ਦੀ ਲੋੜ ਨੀ, ਪਰਵਰਸ਼ ਦੀ ਲੋੜ ਨੀ, ਕੰਨੇ ਵਾਲੇ ਬੂਟਿਆਂ ਨੂੰ ਰੇਹ ਨਹੀਂ ਪਾਉਣਾ ਪੈਂਦਾ, ਬੇਕਾਰ ਬੂਟਿਆਂ ਨੂੰ ਪਾਣੀ ਨਹੀਂ ਦੇਣਾ ਪੈਂਦਾ, ਉਹ ਤਾਂ ਜੰਗਲਾਂ ਵਿੱਚ ਸਭ ਤੋਂ ਉੱਚੇ ਖੜੇ ਨੇ। ਜਿਹੜੇ ਸ਼ੁਭ ਕਰਮਾਂ ਰੂਪੀ ਬੀਜ ਬੀਜੋਗੇ, ਉਹਨਾਂ ਦੀ ਪਰਵਰਿਸ਼ ਕਰਨੀ ਪਊਗੀ, ਉਹਨਾਂ ਦੀ ਸੰਭਾਲ ਕਰਨੀ ਪਊਗੀ। ਆ ਜਿਹੜੀ ਰਹਿਤ 5 ਪਿਆਰੇ ਦਿੰਦੇ, ਇਹ ਤੇਰੇ ਸ਼ੁਭ ਕਰਮ ਧਰਤੀ ਵਿੱਚ ਤਨ ਵਿੱਚ ਬੀਜੇ ਹੋਇਆਂ ਦੀ ਰੱਖਿਆ ਵਾੜ ਹੈ। ਅੱਜ ਕੇ ਆਖੋ ਰੱਖਿਆ ਤੇ ਬਿਆ, ਚੰਗੇ ਬੂਟੇ ਫਲ ਨਹੀਂ ਦਿਆ ਕਰਦੇ, ਵਿਅਰਥ ਆਪੇ ਫਲਦੇ ਫਿਰਦੇ ਨੇ। ਤਾਂ ਗੁਰਸਿੱਖ ਪਿਆਰਿਓ, ਰਿਸ਼ੀ ਨੇ ਉਹ ਬਚਨ ਕੀਤਾ, ਤੂੰ ਮੇਰੀ ਪੱਤ ਠੱਗੀ ਹੈ। ਪਰ ਹੁਣ ਇੱਥੇ ਗੱਲ ਹੋਰ ਰੱਖਿਓ, ਕਿੰਨੀ ਧਰਤੀ ਚੰਗੀ ਹੋਵੇ, ਚੰਗੀ ਹੋਵੇ, ਬਾਹਰੀ ਜਾਓ ਜੋ ਮਰਜ਼ੀ ਪਾਣੀ ਦੇਈ ਜਾਓ, ਜੇ ਉਸ ਧਰਤੀ ਵਿੱਚ ਕਲਰੀ ਹੈ ਤਾਂ ਬੀਜ ਨਹੀਂ ਜੰਮੂਗਾ, ਚਾਹੇ ਯੂਨੀਵਰਸਿਟੀ ਤੇ ਲਿਆ ਕੇ ਪਾ ਲਿਓ। ਜੇ ਧਰਤੀ ਖੁਦ ਠੀਕ ਹੈ, ਜੇ ਜਾ ਮਰਜ਼ੀ ਬੀਜ ਸਿੜ ਦੋ ਤੇ ਬੋਹੜ ਲੱਗ ਜੂਗਾ। ਮੈਂ ਇੱਕ ਦਿਨ ਬਚਨ ਕੀਤਾ ਸੀ, ਸਾਡੇ ਤਨ ਰੂਪੀ ਧਰਤੀ ਕਲਰ ਬਣ ਚੁੱਕੀ ਹੈ, ਕਲਰੀਆਂ ਨੇ ਸਾਡੇ ਵਿੱਚ, ਸੇਵਾ ਨਹੀਂ ਹੈ, ਸਿਮਰ ਨਹੀਂ ਹੈ, ਡਰ ਭੈ ਨਹੀਂ, ਗੁਰਬਾਣੀ ਦੀ ਵਿਚਾਰ ਨਹੀਂ ਹੈ, ਜਿਸ ਕਰਕੇ ਤੁਸੀਂ ਬੀਜ ਬੀਜਦੇ ਹੋ ਉਹ ਜੰਮਦਾ ਨਹੀਂ। ਕਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ। ਉਸ ਰਿਸ਼ੀ ਦਾ ਜਿਹੜਾ ਤਨ ਸੀ ਨਾ, ਇੱਕ ਲੀਰ ਬੀਜੀ, ਕਪੀਨ ਜੋਗੀ, ਲੰਗੋਟੀ ਜੋਗੀ, ਬਾਪੇ ਕੱਪੜ ਕੋਟ ਉਹ ਸਾਰਿਆਂ। ਕ੍ਰਿਸ਼ਨ ਭਗਵਾਨ ਕਹਿੰਦੇ ਉਹ ਤੇਰੇ ਹੱਥ ਨਾਲ ਕੀਤਾ ਹੋਇਆ ਦਾਨ, ਦੋਸ਼ ਨਾ ਦੇ, ਭਰਮ ਵਿੱਚ ਨਾ ਪੈ, ਪਾਂਡਵਾਂ ਨੇ ਬੇਇੱਜ਼ਤੀ ਕੀਤੀ, ਮੈਂ ਬੇਇੱਜ਼ਤੀ ਕਰਾਈ, ਤੂੰ ਆਪ ਬੀਜਿਆ ਸੀ। ਇੱਥੇ ਇੱਕ ਹੋਰ ਨੋਟ ਕਰਿਓ ਗੱਲ, ਤੁਹਾਡੇ ਅੰਦਰ ਭੋਜਨ ਖਾਧਾ ਹੀ ਨਹੀਂ ਜਾਂਦਾ। ਨਾ ਨਾ, ਜੋ ਕੰਨਾਂ ਨਾਲ ਸੁਣ ਰਹੇ ਹੋ ਉਹ ਵੀ ਅੰਦਰ ਜਾ ਰਿਹਾ, ਜੀਵ ਨਾਲ ਬੋਲ ਰਹੇ ਹੋ ਅੰਦਰ ਜਾ ਰਹੇ ਹੈ, ਤੇ ਹੱਥਾਂ ਨਾਲ ਕਰ ਰਹੇ ਹੋ ਅੰਦਰ ਜਾ ਰਹੇ ਹੈ, ਅੱਖਾਂ ਨਾਲ ਜੋ ਦੇਖ ਰਹੇ ਹੋ ਅੰਦਰ ਸਟੋਰ ਬਣ ਰਿਹਾ ਉਹਦਾ। ਇਹ ਨਾ ਸਮਝੋ ਕਿ ਭੋਜਨ ਹੀ ਅੰਦਰ ਖੂਨ ਬਣਾਉਂਦਾ ਹੈ, ਸਭ ਦੀ ਤਸੀਰ ਬਣਦੀ ਹੈ। ਇਹ ਤਾਂ ਹੀ ਦੁਆਰ ਰੱਖੇ ਨੇ, ਉਹ ਤੂੰ ਹੱਥਾਂ ਨਾਲ ਇੱਕ ਬੀਜ ਬੀਜਿਆ, ਪਰ ਜਿੱਥੇ ਬੀਜ ਬੀਜਿਆ ਉਹ ਧਰਤੀ ਸਰਸਬਜ਼ ਸੀ, ਉਹ ਖੇਤ ਬੜਾ ਪ੍ਰਫੁੱਲਤ, ਕੱਖ ਕੰਡੇ ਵਿਕਾਰਾਂ ਦੇ ਉੱਤੇ ਹੈ ਨਹੀਂ ਸੀ। ਉਸ ਇੱਕ ਲੀਰ ਦੇ ਕੱਪੜ ਕੋਟ ਉਸਾਰੇ ਹਨ, ਦ੍ਰੋਪਦੀ ਕਪੀਨ ਮਾਤਰ ਦਈ ਜੋ ਮੁਨੀਸ਼ਰ ਹੈ, ਤਾਂ ਤੇ ਪਏ ਸਭਾ ਮਦ ਬਸਨ ਪ੍ਰਵਾਹੇ ਦੀ, ਪਤਾ ਹੀ ਨਹੀਂ ਲੱਗਿਆ ਕਿੰਨੇ ਕੱਪੜੇ ਹੈ ਹਾਰ ਗਏ। ਤੇ ਦੂਜੀ ਜਿਹੜੀ ਤੇਰੀ ਬੇਇੱਜ਼ਤੀ ਹੋਈ ਹੈ, ਇਹ ਮੈਨੂੰ ਨਾ ਲਾਂਭਾ ਦੇ। ਨਾ ਪਾਂਡਵਾਂ ਨੂੰ ਕਹਿ, ਹਸਨਾਪੁਰ ਦਿੱਲੀ ਦਾ ਹੀ ਨਾਂ ਹੈ, ਬਹੁਤ ਦਿੱਲੀ ਦੇ ਨਾਂ ਹੋਏ ਨੇ, ਇੰਦਰਪ੍ਰਸਥ ਦੀਆਂ ਨਿਸ਼ਾਨੀਆਂ ਹੁਣ ਵੀ ਹੈਗੀਆਂ। ਪੰਜਾਬ ਤੋਂ ਐਂਟਰ ਕਰੋ ਨਾ ਦਿੱਲੀ, ਉੱਥੇ ਤੁਹਾਨੂੰ ਬਹੁਤ ਵੱਡਾ ਬੋਰਡ ਲਿਖਿਆ ਹੋਊਗਾ, ਆਈਪੀ ਕਾਲਜ। ਆਈਪੀ ਕਾਲਜ ਮੀਨ ਜੇ ਦਿੱਲੀ ਜਿਲਦੇ ਬੈਠੇ ਗਏ ਨੀ ਜੀ, ਇੰਦਰਪ੍ਰਸਥ ਕਾਲਜ, ਇਹਦਾ ਵੀ ਨਾਂ ਰਿਹਾ। ਪਹਿਲਾ ਹਸਤਨਾਪੁਰ ਜਦੋਂ ਪਾਂਡਵ ਕਰਦੇ ਸੀ ਕੋਲੇ, ਉਹ ਠੱਠਿਆ ਮਹਿਲ ਵੀ ਹੈਗਾ, ਉੱਥੇ ਇਹਨਾਂ ਨੇ ਮਹਿਲ ਬਣਾਇਆ ਸੀ ਪਾਂਡਵਾਂ ਨੇ, ਉਹਦਾ ਨਾਂ ਸੀ ਰੰਗ ਮਹਿਲ, ਰੰਗ ਮਹਿਲ। ਦੇਖੋ ਇੰਜੀਨੀਅਰ ਹੁਣ ਵੀ ਬਹੁਤ ਹੈ ਤੁਹਾਡੇ ਚ, ਉਹ ਜੇ ਆਰਕੀਟੈਕਟ ਕਿੱਥੋਂ ਲੱਗੂਗਾ ਤੁਸੀਂ। ਉਹਦੇ ਵਿੱਚ ਤਿੰਨ ਗੁਣ ਸੀ ਮਹਿਲ ਦੇ, ਐਂਟਰੈਂਸ ਦਾ ਜਿਹੜਾ ਦਰਵਾਜ਼ਾ ਸੀ ਨਾ, ਜਿਵੇਂ ਆਪਾਂ ਗੁਰੂ ਘਰ ਵਿੱਚ ਆਉਂਦੇ, ਉਹ ਜਿੱਥੇ ਆਉਣ ਵਾਲੇ ਨੂੰ ਦਰਵਾਜ਼ਾ ਦਿਖਦਾ ਨਾ, ਉੱਥੇ ਕੰਧ ਹੈ, ਜਿੱਥੇ ਕੰਧ ਦਿਖਦੀ ਹੈ ਉੱਥੇ ਦਰਵਾਜ਼ਾ। ਲਿਆਓ ਕੋਈ ਇੰਜੀਨੀਅਰ ਇੰਗਲੈਂਡ ਚੋਂ ਇਹ ਜਾ। ਨੰਬਰ ਦੋ, ਆ ਰਸਤਾ ਹੈ ਨਾ ਵਿੱਚ ਨੂੰ ਛੱਡਿਆ ਹੋਇਆ, ਉਹ ਜਿਹੜਾ ਰਸਤਾ ਸੀ ਜਾਣ ਦਾ ਆਉਣ ਜਾਣ ਵਾਲਿਆਂ ਖਾਤਰ, ਜਿੱਥੇ ਰਸਤਾ ਦਿਖਦਾ ਉੱਥੇ ਗੋਡੇ ਗੋਡੇ ਪਾਣੀ ਹੈ, ਜਿੱਥੇ ਪਾਣੀ ਦਿਖਦਾ ਉੱਥੇ ਸੜਕ ਦਿਖਦੀ ਹੈ। ਨੰਬਰ ਤਿੰਨ, ਅੱਗੇ ਮਹਿਮਾਨਾਂ ਖਾਤਰ ਬੈਠਣ ਨੂੰ ਹੁਣ ਕੁਰਸੀਆਂ ਨੇ, ਉੱਥੇ ਪਲੰਗ ਹੁੰਦੇ ਸੀ ਆਪਣੇ ਘਰਾਂ ਚ, ਪਲੰਗ ਡਾਹੇ ਹੋਏ ਨੇ, ਜਿੱਥੇ ਤਾਂ ਪਲੰਗ ਦਿਖਦੇ ਨੇ ਉੱਥੇ ਲੱਕ ਲੱਕ ਜਿੰਨੇ ਟੋਏ ਹੈ, ਜਿੱਥੇ ਟੋਏ ਦਿਖਦੇ ਨੇ ਉੱਥੇ ਪਲੰਗ ਪਿੱਛੇ ਦਿਖਦੇ ਨੇ, ਉਹਨੂੰ ਕਹਿੰਦੇ ਰੰਗ ਮਹਿਲ। ਦੇਖੋ ਇੰਜੀਨੀਅਰਿੰਗ ਕੈਸਾ ਆਰਕੀਟੈਕਟ ਹੋਵੇਗਾ ਕੋਈ। ਤੁਸੀਂ ਕੀਤੀ ਚੱਠ, ਜਿਵੇਂ ਤੁਸੀਂ ਕੋਠੀਆਂ ਦੀ ਕਰਦੇ ਹੋ ਗ੍ਰਹਿ ਪ੍ਰਵੇਸ਼, ਤੁਸੀਂ ਵੀ ਚੱਠ ਕੀਤੀ। ਸਕੇ ਸੀ ਕੈਰਵ, ਉਹਨਾਂ ਨੂੰ ਸੱਦਾ ਪੱਤਰ ਦਿੱਤਾ, ਉਹ ਵਿਚਾਰੇ ਬੜੇ ਐਨ ਟੂ ਚ ਕੱਢ ਕੇ ਆਏ, ਕੱਢਵੀਆਂ ਜੁੱਤੀਆਂ ਪਾਈਆਂ, ਚਾਦਰੇ ਚੂਦਰੇ ਲਾਏ ਹੋਏ, ਤੁਰਲੇ ਛੱਡੇ ਹੋਏ, ਵੀ ਚੱਠ ਤੇ ਚੱਲੇ ਹੈ, ਛਕਸ਼ਕਾਈ ਕਰਾਂਗੇ, ਖੁਸ਼ੀਆਂ ਦਾ ਦਿਨ ਹੈ। ਜਦ ਆਏ ਉਹ ਦਰਵਾਜ਼ੇ ਚ ਵੜਨ ਲੱਗੇ, ਠਾ ਮੱਥਾ ਵੱਜੇ ਕੰਧ ਨਾਲ, ਕਿਉਂਕਿ ਜਿੱਥੇ ਦਰਵਾਜ਼ੇ ਸੀ ਕੰਧ ਦਿਖਦੀ ਸੀ। ਉਹ ਜਿਹੜੇ ਗਾਈਡ ਖੜੇ ਸੀ ਉਹਨਾਂ ਨੇ ਫੜ ਕੇ ਲੰਘਾਏ, ਜਦ ਸੜਕ ਤੇ ਤੁਰਨ ਲੱਗੇ ਸਣੇ ਧੋਤੀਆਂ ਪਾਣੀ ਦੇ ਵਿੱਚ, ਉੱਥੇ ਪਾਣੀ, ਉਹ ਬਸ਼ਰਮ ਜੇ ਹੋਏ, ਮੰਜੇ ਹੱਥੇ ਬੈਠਣ ਲੱਗੇ ਟੋਏ ਚ ਗਿਰ ਕੇ, ਨਰੋਤੀ ਤੂੰ ਬੈਠੀ ਸੀ ਉੱਪਰ, ਤੂੰ ਉਦੋਂ ਆਪਣੀ ਜ਼ਬਾਨ ਨਾਲ ਇੱਕ ਬੀਜ ਬੀਜੇ ਆਪਣੀ ਦੇਹੀ ਦੇ ਵਿੱਚ, ਰਿਸ਼ੀ ਨੂੰ ਦਾਨ ਕਰਕੇ ਹੱਥ ਨਾਲ ਬੀਜ ਬੀਜਿਆ, ਉਦੋਂ ਤੋਂ ਇੱਕ ਜ਼ਬਾਨ ਨਾਲ ਬੀਜ ਬੀਜਿਆ ਕਿ ਅੰਨਿਆਂ ਦੇ ਅੰਨੇ ਜੰਮੇ। ਇਹ ਕਿਹਾ ਸੀ ਮਹਿਲ ਤੇ ਅੰਧ ਕੇ ਅੰਧ, ਇਹ ਤੂੰ ਕਹਿਤਾ, ਛੋਟੀ ਜੀ ਗੱਲ ਸਮਝੀ, ਤੇਰੇ ਅੰਦਰ ਨਾਨਕ ਫਿੱਕਾ ਬੋਲੀ ਹੈ, ਤਨ ਮਨ ਫਿੱਕਾ ਹੋਏ, ਤੂੰ ਤਾਂ ਕਹਿਤਾ ਉਹਨਾਂ ਦੀ ਨਰਾਜ਼ੀ ਖਾਤਰ, ਤੇਰੇ ਅੰਦਰ ਫਿੱਕਾ ਬੀਜ ਪੈ ਗਿਆ, ਉਹ ਬੀਜ ਤੇਰੀ ਬੇਇੱਜ਼ਤੀ ਦਾ, ਤੂੰ ਜਿੱਤੀ ਜਾਂਦੀ, ਨਿਰਯੋਧਨ ਤੈਨੂੰ ਲੈ ਵੀ ਜਾਂਦਾ, ਪਰ ਜੇ ਤੂੰ ਆ ਤਾਂਧਾ ਨਾ ਨਾ ਮਾਰਿਆ ਹੁੰਦਾ, ਉਹ ਤੇਰੀ ਬੇਇੱਜ਼ਤੀ ਨਹੀਂ ਸੀ ਕਰਦਾ। ਸਾਨੂੰ ਭਰਮ ਹੈ, ਮੈਨੂੰ ਫਲਾਣੇ ਨੇ ਮਾੜਾ ਬੋਲਿਆ, ਫਲਾਣਾ ਮੈਨੂੰ ਐ ਦੇਖਦਾ, ਇਹ ਕਹਿੰਦਾ, ਫਲਾਣੇ ਨੇ ਦੁਖੀ ਕਰਤਾ। ਨਹੀਂ ਨਹੀਂ, ਜੋ ਬੀਜ ਕੇ ਆਏ ਹੋ ਹੱਥਾਂ ਨਾਲ, ਕੰਨਾਂ ਨਾਲ, ਅੱਖਾਂ ਨਾਲ, ਪਹਿਰਾ ਨਾਲ ਜੀਵ ਨਾਲ ਉਹ ਅੰਦਰ ਸਟੋਰ ਹੋ ਰਿਹਾ, ਉਸੇ ਨੂੰ ਕਰਮ ਕਹਿੰਦੇ। ਮਨ ਬਚ ਕਰਮ, ਕੁਝ ਸਰੀਰ ਕਰਕੇ, ਕੁਝ ਬੋਲੀ ਕਰਕੇ, ਕੁਝ ਮਨ ਦੇ ਵਿਚਾਰਾਂ ਕਰਕੇ, ਤਿੰਨ ਤਰ੍ਹਾਂ ਦੇ ਕਰਮ ਨੇ ਸੰਚਿਤ ਪ੍ਰਾਰੰਭਿਤ ਕਿਰਿਆ ਮੇਨ, ਸੰਚਿਤ ਇਕੱਠੇ ਕਰਨੇ, ਕਿਰਿਆ ਮੇਨ ਵਰਤਣੇ, ਪ੍ਰਾਰੰਭਿਤ ਪਿਛਲੋ ਨਾਲ ਆਏ ਹੋਏ ਪਿਛਲੇ ਕੀਤੇ ਹੋਏ, ਪਿਛਲੇ ਕੀਤੇ ਨਾਲ ਆਏ ਉਹ ਕਿਰਿਆ ਮੇਨ। ਕਿਰਿਆ ਹੁੰਦਾ ਵਰਤਣਾ, ਕਿਰਿਆ ਵਿੱਚ ਲਿਆਉਣੀ ਚੀਜ਼, ਉਹ ਆਪਾਂ ਵਰਤ ਰਹੇ ਸੰਚਿਤ, ਜਿਹੜੇ ਹੁਣ ਕਰ ਰਹੇ ਉਹ ਇਕੱਠੇ ਹੋ ਰਹੇ ਨੇ। ਇਹ ਨਾਲ ਜਾਣਗੇ, ਕੋਈ ਚੀਜ਼ ਨਾਲ ਨਹੀਂ ਆਈ ਜਿੱਦਣ ਆਪਾਂ ਆਏ ਸੀ। ਨਾਂਗੇ ਆਵਣ ਜਾਣੀ ਵੀ ਕੋਈ ਚੀਜ਼ ਨਹੀਂ, ਇੱਕ ਚੀਜ਼ ਨਾਲ ਸੀ, ਪਿਛਲੇ ਕੀਤੇ ਹੋਏ ਕਰਮ ਤੇਰੇ ਬਟੂਏ ਵਿੱਚ ਸੀ। ਜਿੱਦਣ ਚਾਰ ਭਾਈ ਚੱਕੇ ਜਾਣਗੇ, ਕੋਈ ਚੀਜ਼ ਨਾਲ ਨਹੀਂ ਜਾਣੀ, ਤੇਰੇ ਕੀਤੇ ਹੋਏ ਕਰਮ ਤੇਰੀ ਥੈਲੀ ਵਿੱਚ ਨਾਲ ਹੋਣਗੇ। ਅੱਜ ਕੇ ਆਖੋ ਉਹ ਨਾਲ ਆਏ ਨੇ, ਜਿਹੜੀ ਚੀਜ਼ ਨਾਲ ਲਿਆਏ ਲਿਜਾ ਸਕਦੇ ਹੈ, ਬਾਕੀ ਨਹੀਂ ਲਿਜਾ ਸਕਦੇ। ਹੈਬਰ ਗੈਬਰ ਰਥ ਸੰਭਾਹੇ ਗਹਿ ਕਰ ਕਿੰਨੇ ਮੇਰੇ, ਜਬ ਤੇ ਹੋਈ ਲਾਮੀ ਤਾਈ ਚੱਲੇ ਨਾਹੀ ਕਪੈਰੇ। ਕਾਰਾਂ ਟਰੱਕ ਮੋਟਰਾਂ ਕੋਠੀਆਂ ਧੀਆਂ ਪੁੱਤਰ ਪੌਂਡ ਡਾਲਰ ਕੱਲੇ ਇਕੱਠੇ ਗਹਿ ਪਕੜਨਾ ਕਰ ਹੱਥ, ਏਦਾਂ ਮਾਲਕ ਬਣੀ ਬੈਠੇ ਜਿਵੇਂ ਮੁੱਠੀ ਵਿੱਚ ਕੋਈ ਚੀਜ਼ ਫੜੀ ਹੁੰਦੀ ਹੈ। ਇੰਨੀ ਮਲਕੀਤ ਮੇਰੇ ਹੀ ਮੇਰੇ, ਪਰ ਜਬ ਤੇ ਹੋਈ ਲਾਮੀ ਧਾਈ। ਲਾਮੀ ਧਾਈ ਦਾ ਕੀ ਅਰਥ ਹੈ? ਲੰਮੇ ਸਫ਼ਰ ਨੂੰ ਧੋਣਾ ਤੁਰਨਾ ਤੂੰ ਜੇ ਮਾਰ ਕੇ ਗਨ ਜਾਏ ਨਾ ਕੁਛ। ਲਾਮੀ ਧਾਈ ਲੰਮੇ ਸਫ਼ਰ ਨੂੰ ਤੁਰਨਾ, ਅੱਜ ਇਹਨਾਂ ਨੂੰ ਮੇਰੇ ਮੇਰੇ ਕਹਿੰਦੇ, ਇੱਕ ਪੈਰ ਵੀ ਤੇਰੇ ਨਾਲ ਨਹੀਂ ਚੱਲਣਗੇ। ਅੱਜ ਕੇ ਆਖੋ ਚੱਲੇ ਨਾਹੀ ਇੱਕ ਪੈਰ, ਸਾਡੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਆ ਸੂਣੀ ਬਨ, ਮਲਕਲ ਮੌਤ ਦੇ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ, ਵੇਖੋ ਬੰਦਾ ਚੱਲਿਆ ਚੌਂਜਣਿਆਂ ਦੇ। ਉੱਥੇ ਮੋਢੇ ਹੁੰਦੇ ਸੀ, ਹੁਣ ਗੱਡੀ ਦੇ ਚਾਰ ਟਾਇਰ ਹੁੰਦੇ ਆਖੇ ਆਖੋ ਚੌਂਜਣਿਆਂ ਦੇ ਕੰਨ, ਅਪਰੀਦਾ ਅਮਲ ਦੇ ਕੀਤੇ ਦੁਨੀ ਵਿੱਚ ਦਰ ਗਏ ਆਏ। ਹੋਰ ਨੀ ਉੱਥੇ ਕੰਮ ਚੀਜ਼ ਆਉਣੀ, ਨਿੱਤੇ ਪੜ੍ਹਦੇ ਹੋ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਦੂਰ, ਉੱਥੇ ਤੋਰ ਦੇਖੀ ਉੱਥੇ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਾਵੇ ਵਾਵੇ ਨੂੰ ਕਈ ਕਹਿੰਦੇ ਬਿੰਦੀਆਂ ਨਾ ਲਾਓ। ਕੱਲ ਨੂੰ ਤੁਸੀਂ ਕਹੋਗੇ ਲਾਮ ਵੀ ਨਾ ਲਾਓ, ਪਰਸੋਂ ਨੂੰ ਕਹੋਗੇ ਔਕੜ ਵੀ ਨਾ ਲਾਓ, ਜੋ ਟਕਸਾਇਆ ਨੀ ਮਰਜਾ ਦੇ, ਜਿੱਥੇ ਲੋੜ ਹੈ ਉੱਥੇ ਬਿੰਦੀ ਲਾਉਣੀ ਹੈ। ਆਦ ਸੱਚ ਉਹਨੂੰ ਪੁੱਛਿਓ ਜਿਹੜਾ ਕਹੇ ਬਿੰਦੀ ਨਾ ਲਾਓ, ਵੀ ਸੱਚ ਉੱਤੇ ਅੱਧ ਕਿਉਂ ਲਾਉਣਾ? ਸਾਜ ਕਹੋ ਸੱਚ ਦਾ ਤਾਂ ਬਣੂਗਾ ਜੇ ਅੱਧ ਕੇ ਲੱਗੂਗੀ, ਤੇ ਤੂੰ ਨਿੱਤ ਪੜ੍ਹਦੇ ਸੱਚ ਕਿਉਂ ਪੜ੍ਹਦੇ? ਸਾਜ ਪੜ੍ਹ, ਕੋਲੋਂ ਨੀ ਲਾਉਂਦਾ ਅੱਧਕ, ਤੇ ਬਿੰਦੀ ਲਾਉਣ ਨੂੰ ਕੀ ਢਿੱਡ ਦੁਖਦਾ ਤੇਰਾ? ਅੱਧ ਕੇ ਲਾਉਣੇ ਪਹਿਲਾਂ ਤੇ ਮੂਲ ਤੇ ਅੱਧ ਕੇ ਲਾ ਰਹੇ ਤੂੰ। ਅੱਗੇ ਜਾਤ ਨਾ ਜ਼ੋਰ ਹੈ, ਨਾ ਪੁੱਛਣੇ ਭੁੱਲਰ ਗਿੱਲ ਅੰਗਰੇਜ਼ ਮੁਸਲਮਾਨ, ਨਾ 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 ਤੇਰਾ ਜ਼ੋਰ, ਕਿੰਨੀ ਸ਼ਕਤੀ ਸੀ, ਕਿੰਨਾ ਧਨ ਦੌਲਤ ਸੀ ਤੇਰਾ ਦੁਨੀਆਂ ਵਿੱਚ, ਕਿਉਂ ਨੀ ਪੁੱਛਣਾ ਬਈ? ਅੱਗੇ ਜੀਓ ਨਵੇਂ, ਨਵੇਂ ਨੀ ਨਵੇਂ, ਨਵੇਂ ਆਦਮੀ ਨੂੰ ਪਤਾ ਨੀ ਹੁੰਦਾ ਇਹ ਕੌਣ ਹੈ। ਅੱਜ ਕੇ ਆਖੋ ਜਿੰਨਾ ਰਵਾ ਪਹਿਣੇ ਨਾ ਉਹ ਨਵੇਂ ਨੇ, ਉਹ ਨੀ ਜਾਣਦੇ ਲੂਡੋ ਵਾਲਾ ਸੰਤ ਤਾਂ ਇਹ ਭਾਈ ਸਾਹਿਬ ਦਿੱਲੀ ਵਾਲੇ ਕੀਰਤਨੀ ਇੱਥੇ, ਨਾ 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 ਉਹ ਨਵੇਂ ਨੇ। ਨਵੇਂ ਬੰਦੇ ਨੂੰ ਕੀ ਪਤਾ? ਜਦ ਤੁਸੀਂ ਏਅਰਪੋਰਟ ਤੇ ਆਉਂਦੇ ਹੈ ਇਹਨਾਂ ਨੂੰ ਕੀ ਪਤਾ ਤੂੰ ਕੌਣ ਸੀ, ਉੱਥੇ ਕਿੰਨੀ ਜ਼ਮੀਨ ਹੈ ਤੇਰੀ, ਕਿੰਨੇ ਮੁੰਡੇ? ਇੱਕ ਜਗ੍ਹਾ ਤੇ ਪਤਾ ਲੱਗੂ ਜੋ ਕਾਗਜ਼ ਲਿਖੇ ਹੋਏ ਨੇ ਉਹਨਾਂ ਨੂੰ ਵੀ। ਸਾਡਾ ਜਿਨਕੀ ਲੇਖ ਹੈ ਪਤ ਪਵੇ, ਜੋ ਲੇਖਾ ਲਿਖਿਆ ਤੇਰੇ ਨਾਲ ਜਾਣੇ ਉਹਦੇ ਵਿੱਚ ਜੇ ਤੇਰੀ ਇੱਜ਼ਤ ਰਹੇਗੀ ਨਾ ਚੰਗੇ ਸਹੀ। ਆਹ ਜਿਹੜਾ ਬਚਨ ਭਰਮ ਹੈ, ਸਾਨੂੰ ਪਤਾ ਨੀ ਕਿਉਂ ਦੁੱਖ ਹੋ ਗਿਆ, ਕਿਉਂ ਸੰਕਟ ਆ ਗਿਆ, ਇਹ ਦਰਦ ਖਾ ਰਹੇ ਹੈ ਸਾਨੂੰ, ਮੈਂ ਤੇ ਚੰਗੇ ਨਹੀਂ ਨਹੀਂ। ਕ੍ਰਿਸ਼ਨ ਭਗਵਾਨ ਕਹਿੰਦੇ ਤੇਰਾ ਹੱਥੀ ਦਿੱਤਾ ਹੋਇਆ ਦਾਨ, ਇੱਕ ਲੀਰ ਦੇ ਕੱਪੜ ਕੋਟ ਬਣੇ ਨੇ, ਤੇਰੇ ਮੂੰਹ ਤੋਂ ਬੋਲਿਆ ਹੋਇਆ ਗਲਤ ਬਚਨ ਤੇਰੀ ਬੇਇੱਜ਼ਤੀ ਦਾ ਕਾਰਨ ਬਣਿਆ, ਕਿਉਂਕਿ ਉਹ ਬੂਟਾ ਬਣ ਗਿਆ, ਬੀਜ ਤੋਂ ਬੂਟਾ, ਬੂਟੇ ਤੋਂ ਹਜ਼ਾਰਾਂ ਗੁਣਾ ਵਧਣੇ। ਸੋ ਦੁੱਖ ਦਰਦ ਭਰਮ ਜਾਏ, ਇਹ ਭਰਮ ਨਿਕਲ ਜਾਵੇ ਨਾ, ਮੇਰਾ ਵੀ ਤੁਹਾਡਾ ਵੀ। ਕਿਵੇਂ ਕੱਢਿਆ ਮਹਾਰਾਜ ਜੀ ਨੇ, ਦੱਦਾ ਦੋਸ਼ ਨਾ ਦੇਈ ਕਿਸੇ, ਦੋਸ਼ ਕਰਮਾ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ। ਇਹ ਭਰਮ ਕੱਢ ਦੋ, ਜਦ ਤੁਹਾਨੂੰ ਪਤਾ ਲੱਗ ਜਾਵੇ ਨਾ ਮੈਂ ਆਪਣੇ ਕੀਤੇ ਦਾ ਫਲ ਪਾ ਰਿਹਾ, ਫਿਰ ਦਰਦ ਹੋਣ ਤੋਂ ਹਟ ਜਾਊਗਾ, ਫਿਰ ਤਾਂ ਸ਼ਰਮ ਕਰੇਗਾ ਕਿ ਸਜ਼ਾ ਤਾਂ ਜੁੱਤੀਆਂ ਤਾਂ ਮੇਰੇ ਕਰਮ ਦੀਆਂ ਮਿਲ ਰਹੀਆਂ, ਕਿਸੇ ਨੂੰ ਮਾਰਨ ਵਾਲੇ ਨੂੰ ਕੋਈ ਕਹਾਂ ਜੁੱਤੀਆਂ ਮਾਰਦਾ, ਨਾ ਨਾ, ਫਿਰ ਦਰਦ ਦੁੱਖ ਇਹ ਕਿੱਥੋਂ ਆਊਗੀ ਗੱਲ, ਸ਼ੁਭ ਕਰਮ ਕਿੱਥੋਂ ਮਿਲਣਗੇ। ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਕਿਉਂ। ਹੁਣ ਇੱਥੇ ਬਸ ਇੱਕ ਮਿੰਟ ਵਿੱਚ ਇਹ ਨਾ ਸਮਝੋ ਸਿਮਰਨ ਕਰਨ ਵਾਲਿਆਂ ਨੂੰ ਦੁੱਖ ਨਹੀਂ ਹੁੰਦਾ, ਸਿਮਰਨ ਕਰਨ ਵਾਲਿਆਂ ਤੇ ਬਿਮਾਰੀ ਨਹੀਂ ਆਉਂਦੀ, ਸੰਕਟ ਨਹੀਂ ਆਉਂਦਾ, ਨਹੀਂ ਜ਼ਰੂਰ ਆਊਗਾ। ਫਿਰ ਫਾਇਦਾ ਕੀ ਹੋਇਆ, ਮਹਾਰਾਜ ਦਾ ਵਚਨ ਹੈ, ਇੱਕ ਵਚਨ ਇੱਕ ਅਵਸਥਾ ਆ ਜਾਣੀ ਹੈ, ਜਿਹੜਾ ਸਿਮਰਨ ਕਰਦਾ ਦੁੱਖ ਆਊਗਾ, ਬਿਪਤਾ ਆਊਗੀ, ਉਹਨੂੰ ਦੁੱਖ ਤੇ ਬਿਪਤਾ ਨੂੰ ਵੀ ਵਾਹਿਗੁਰੂ ਦੀ ਦਾਤ ਸਮਝੂਗਾ। ਅੱਜ ਕੇ ਆਖੋ ਇੱਕ ਨਾ ਦੁੱਖ ਭੁਗ ਸਦਮਾਰ, ਇਹ ਪੇ ਦਾਤ, ਜੇ ਉਹਦੀ ਦਾਤ ਸਮਝੂਗਾ ਦੁਖੀ ਵੀ ਦੁਖੀ ਨਹੀਂ ਕਰੂਗਾ, ਉਸ ਦੁੱਖ ਦਾ ਦਰਦ ਨਹੀਂ ਹੋਵੇਗਾ। ਪਿਆਰੇ ਦੀ ਦਿੱਤੀ ਹੋਈ ਚੀਜ਼ ਕਦੇ ਦੁਖੀ ਨਹੀਂ ਕਰਦੀ ਹੁੰਦੀ, ਪਿਆਰੇ ਦਾ ਦਿੱਤਾ ਹੋਇਆ ਤਾਂ ਭੁੰਜੇ ਆਸਣ ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ। ਦੋ ਦਿਨ ਦਾ ਸਮਾਂ ਸਕੱਤਰ ਸਾਹਿਬ ਜੀ ਨੇ ਬੋਲੇ ਦਿੱਤਾ, ਬੜੇ ਸਿਆਣੇ ਨੇ ਸਾਡੇ ਪ੍ਰੇਮੀ ਨੇ, ਪਰ ਇੱਕ ਬੇਨਤੀ ਮੈਂ ਕਰਦਾ ਇਹਨਾਂ ਨੂੰ ਕਿ ਜਿੱਦਣ ਇਹਨੇ ਪਾਤਸ਼ਾਹ ਨੂੰ ਬੋਲਣਾ ਨਾ, ਉਦਣ ਮੈਨੂੰ ਡਰ ਲੱਗਦਾ, ਉਦਣ ਇਹਨਾਂ ਨੇ ਕਹਿ ਦੇਣਾ ਬਾਬਾ ਜੀ ਦਾ ਅੱਜ ਅਖੀਰਲਾ ਦੋਵਾਂ ਨੇ। ਮੈਂ ਅਜੇ ਬੇਨਤੀ ਕਰ ਦਿੰਦਾ ਵੀ ਬਚਾ ਲਿਓ, ਮੈਂ ਤਾਂ ਕਈ ਢਿੱਲਾ ਮਿਸਾ ਜਾਏ, ਹੂੰ ਕਹਿ ਦਿਓ ਵੀ ਐਤਕੀ ਦੇ ਸਾਲ ਦਾ ਹੈ, ਕਿਤੇ ਹੋਰ ਵੀ ਲਾ ਲੂੰਗਾ ਮੈਂ, ਕਿਤੇ ਪੱਕਾ ਹੀ ਲਸਾਇਲ ਦੇ ਕੇ ਨਾ ਤੋਰ ਰਹੇ ਹੋ ਅੱਜ ਅਖੀਰਲਾ ਦੋਵਾਂ ਨੇ ਵੀ ਛੁੱਟੀ ਹੈ ਹੁਣ ਬਸ ਬਾਬੇ ਦੀ। ਸੋ ਬਹੁਤ ਬਹੁਤ ਧੰਨਵਾਦ, ਬੜਾ ਪਿਆਰ ਸਤਿਕਾਰ ਬਖਸ਼ਦੇ ਹੋ, ਇਹ ਮੇਰਾ ਨਹੀਂ ਹੈ। ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਮ ਦੀ ਜਨ ਕਾ ਜੈ ਕਾ, ਗੂੰਗਾ ਕੀ ਗਿਆਨ ਕਰੂਗਾ, ਸੁਨਿਆਰੇ ਦੀ ਤਖੜੀ ਬਾਣੀ ਦੇ ਪਰਬਤ ਭਾਰ ਨੂੰ ਕਿੱਥੇ ਤੋਲੂਗੀ। ਇਹ ਤਾਂ ਤੁਹਾਡੇ ਚਰਨਾਂ ਦੀ ਧੂੜ ਬਖਸ਼ਿਸ਼ ਹੈ, ਮਹਾਂਪੁਰਸ਼ਾਂ ਨੇ ਚਾਰ ਅੱਖਰ ਬਖਸ਼ ਤੇ ਤੁਹਾਡੇ ਚਰਨਾਂ ਦੀ ਧੂੜ ਮਿਲਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਏ। ਬਹੁਤ ਬਹੁਤ ਧੰਨਵਾਦ, ਉਹਨਾਂ ਤੋਂ ਖਿਮਾ ਬਹੁਤ ਪ੍ਰੇਮੀ ਮਾਇਆ ਦੇ ਕੇ ਗਏ ਨੇ ਭਾਈ ਅੰਧਿਆਂ ਵਾਸਤੇ, ਬੱਚੀਆਂ ਵਾਸਤੇ, ਉਹਨਾਂ ਦਾ ਖਾਸ ਕਰਕੇ ਧੰਨਵਾਦ ਹੈ, ਤੁਹਾਡੀ ਮਾਇਆ ਸਬਲੀਕਰਨ। ਹੁਣ ਸਕੱਤਰ ਸਾਹਿਬ ਨੇ ਦੱਸੇ ਦਿੱਤਾ ਵੀ ਦੋ ਦੋਹਾਂ ਨੇ, ਹੁਣ ਇਹ ਵੀ ਯਾਦ ਰੱਖਿਓ ਵੀ ਦੋ ਦਿਨ ਚ ਸੇਵਾ ਕਰਨੀ ਹੈ, ਸਤਨਾਮ ਇਹ ਵੀ ਥੋੜਾ ਜਿਹਾ ਯਾਦ ਰੱਖਿਓ। ਉਹਨਾਂ ਤੋਂ ਖਿਮਾ ਬਖਸ਼ਣੀ, ਆਓ ਹਰਗੋਬਿੰਦ ਸਾਹਿਬ ਦੀ ਬਖਸ਼ੀ ਹੋਈ ਦਾਤ ਢਾਡੀ ਰਾਗ ਦੁਆਰਾ ਆਪਾਂ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।